ਉਸ ਦੀ ਕਿਰਪਾ ਬਖਸ਼ੀ ਸਦਕਾ ਅਜਿਹੇ ਕਲਯੁਗ ਵਰਗੇ ਜ਼ਮਾਨੇ ਦੇ ਵਿੱਚ ਵੀ ਜਿਨ੍ਹਾਂ ਨੇ ਕਿਰਪਾ ਕੀਤੀ ਸਾਡੇ ਦਿਲਾਂ ਦੇ ਉੱਪਰ ਹੱਥ ਰੱਖਿਆ, ਭਾਵ ਕਿ ਅੰਦਰ ਜੇ ਸ਼ਾਂਤੀ ਹੈ, ਅੰਦਰ ਧਰਮ ਨਾਮ ਦਾ ਲੇਸ ਬਚਿਆ ਹੈ, ਕਿਰਪਾ ਹੈ ਤੇ ਉਹ ਸਤਿਗੁਰੂ ਦੀ। ਸੋ ਉਸ ਸਤਿਗੁਰੂ ਨੂੰ ਧੰਨ ਕਹੀਏ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ
ਸੱਚੇ ਪਾਤਸ਼ਾਹ।
ਸੋ ਕੱਲ ਆਪ ਜੀ ਸ਼੍ਰਵਣ ਕਰ ਰਹੇ ਸੀ ਕਿ ਕਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਜੇ ਹੋਵੇ ਤੇ ਉਹ ਇਨਸਾਨ ਦੇ ਮਨ ਨੂੰ ਕਿਤਨਾ ਕੁ ਨਰਮ ਰੱਖਦਾ ਹੈ। ਅਜਿਹੇ ਲੋਕ ਜਿਨ੍ਹਾਂ ਨੇ ਸ਼ਾਇਦ ਜਿੱਥੇ ਕਿ ਧਨ ਦੌਲਤ ਦੇ ਨਾਲ ਪਦਾਰਥ ਖਰੀਦੀ ਦੇ ਨੇ, ਧਨ ਦੌਲਤ ਦੇ ਨਾਲ ਜਿਵੇਂ ਬਹੁਤ ਸਾਰੇ ਇਨਸਾਨ ਵੀ ਖਰੀਦੇ ਜਾ ਸਕਦੇ ਨੇ ਔਰ ਖਰੀਦੇ ਹੀ ਗਏ, ਖਰੀਦੇ ਜਾਣਗੇ ਸ਼ਾਇਦ, ਪਰ ਉਸ ਸਤਿਗੁਰੂ ਪਾਤਸ਼ਾਹ ਵਾਸਤੇ ਵੀ ਕੁਛ ਲੋਕਾਂ ਨੇ ਇਹ ਸਮਝਿਆ ਸ਼ਾਇਦ ਉਹ ਵੀ ਪੈਸੇ ਨਾਲ ਖਰੀਦਿਆ ਜਾਂਦਾ ਹੈ। ਅਸਲ ਵਿੱਚ ਇਹ ਸੋਚ ਇਤਨੀ ਕੁ ਗਲਤ ਸੀ ਉਹਨਾਂ ਲੋਕਾਂ ਦੀ, ਜਿਸ ਦਾ ਕਾਰਨ ਕੀ ਹੋਇਆ ਕਿ ਉਹ ਸਤਿਗੁਰੂ ਜੀ ਦੇ ਸਮਕਸ਼ ਆ ਕੇ ਜਦੋਂ ਅਜਿਹੀ ਭਾਵਨਾ ਲੈ ਕੇ ਆਉਂਦੇ ਨੇ ਤੇ ਅਜਿਹੇ ਲੋਕ ਕੁਛ ਪਾਉਣ ਦੀ ਬਜਾਏ ਗਵਾ ਕੇ ਹੀ ਚਲੇ ਜਾਂਦੇ ਨੇ। ਪਰ ਜਿਨ੍ਹਾਂ ਇਨਸਾਨਾਂ ਦੇ ਉੱਪਰ ਸਤਿਗੁਰੂ ਜੀ ਦੀ ਕਿਰਪਾ ਹੋਵੇ, ਵਿੱਚੇ ਗ੍ਰਹਿ ਜੋ ਰਹਿ ਉਦਾਸੀ, ਜੋ ਕਮਲ ਰਹਿ ਵਿੱਚ ਪਾਣੀ ਹੈ, ਭਾਵ ਜਿਵੇਂ ਗ੍ਰਹਿ ਦੇ ਵਿੱਚ ਗ੍ਰਸਤ ਆਸ਼ਰਮ ਦੇ ਵਿੱਚ ਰਹਿੰਦਾ ਹੋਇਆ ਇਨਸਾਨ ਮਾਇਆ ਵਿੱਚ ਰਹਿੰਦਾ ਹੋਇਆ ਅਜਿਹਾ ਨਿਰਲੇਪ ਰਹੇ ਜਿਵੇਂ ਕਿ ਕਮਲ ਦਾ ਫੁੱਲ, ਕਮਲ ਦਾ ਉਹ ਬੂਟਾ ਪਾਣੀ ਦੇ ਵਿੱਚ ਰਹਿੰਦਾ ਹੋਇਆ ਵੀ ਭਿੱਜਦਾ ਨਹੀਂ। ਸੋ ਆਪ ਜੀ ਕੱਲ ਇੱਕ ਅਜਿਹੇ ਹੀ ਗੁਰੂ ਕੇ ਪਿਆਰੇ ਸਿੱਖ ਦਾ ਪ੍ਰਸੰਗ ਸ਼੍ਰਵਣ ਕਰ ਰਹੇ ਸੀ ਜਿਸ ਨੂੰ ਜਗਤ ਸੇਠ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਿਵੇਂ ਸਤਿਗੁਰੂ ਜੀ ਕੋਲੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਆਪ ਸੁਣ ਚੁੱਕੇ ਸੀ। ਇਸ ਤੋਂ ਬਾਅਦ ਜਦੋਂ ਸਤਿਗੁਰੂ ਜੀ ਇਸ ਨੂੰ ਵਰ ਵੀ ਦੇ ਦਿੰਦੇ ਨੇ, ਅਖੀਰ ਕੱਲ ਆਪ ਨੇ ਸ਼੍ਰਵਣ ਕੀਤਾ ਸੀ ਕਿ ਇਸ ਸੇਠ ਜੀ ਦੀ ਹਰ ਇੱਕ ਨਗਰ, ਹਰ ਇੱਕ ਸ਼ਹਿਰ, ਹਰ ਇੱਕ ਪਿੰਡ ਦੇ ਵਿੱਚ ਇੱਕ ਕੋਠੀ ਹੈ, ਮਕਾਨ ਹਨ, ਜਿਸ ਦੇ ਬਾਬਤ ਇਹ ਇੱਕ ਚਿੱਠੀ ਲਿਖ ਕੇ ਹਰੇਕ ਦੇ ਕੋਲ ਭੇਜਦਾ ਹੈ ਕਿ ਜਦੋਂ ਵੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਨਗਰ ਵਿੱਚ ਆ ਜਾਣ, ਤੁਸੀਂ ਉਹਨਾਂ ਨੂੰ ਵੇਖ ਲਵੋ ਤੇ ਬਹੁਤ ਜ਼ਿਆਦਾ ਉਹਨਾਂ ਦਾ ਸਤਿਕਾਰ ਕਰਨਾ ਹੈ, ਉਹਨਾਂ ਨੂੰ ਖੁਸ਼ ਕਰਨਾ ਹੈ। ਇੱਥੇ ਤੱਕ ਆਪ ਜੀ ਸੁਣ ਚੁੱਕੇ ਸੀ। ਇਸ ਤੋਂ ਅੱਗੇ ਕਵੀ ਜੀ ਇਸ ਇਤਿਹਾਸ ਨੂੰ ਜਿਸ ਤਰ੍ਹਾਂ ਵਰਣਨ ਕੀਤਾ ਹੈ ਉਹ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਾਂ। ਕਰੋ ਕਿਰਪਾ।
ਨਿਜ ਥਲ ਵਿਖੇ ਪੁਚਾਵਨ ਕਰੇ, ਜਬ ਦੇਖੋ ਗੁਰ ਨਿਜ ਪੁਰੇ ਬਰੇ।
ਇਸ ਤਰ੍ਹਾਂ ਚਿੱਠੀਆਂ ਨੂੰ ਲਿਖ ਕੇ ਇਸ ਸੇਠ ਜੀ ਨੇ ਹਰ ਇੱਕ ਆਪਣੇ ਟਿਕਾਣੇ ਉੱਤੇ ਭੇਜ ਦਿੱਤਾ ਕਿ ਜਦੋਂ ਸਤਿਗੁਰੂ ਜੀ ਆਪ ਜੀ ਨੂੰ ਇਸ ਨਗਰ ਵਿੱਚ ਵਿਖਣ, ਉਹਨਾਂ ਦਾ ਬਹੁਤ ਅਦਬ ਕਰਨਾ ਹੈ।
ਸਾਦਰ ਸਰਬ ਰੀਤ ਕੀ ਸੇਵਾ,
ਔਰ ਸਾਰੀ ਸੇਵਾ ਭਾਵ ਹਰ ਇੱਕ ਵਸਤੂ ਦੀ ਜਿਸ ਦੀ ਵੀ ਜ਼ਰੂਰਤ ਹੈ ਪਾਤਸ਼ਾਹ ਨੂੰ ਬੜੇ ਆਦਰ ਸਹਿਤ ਦੇਣੀ ਹੈ।
ਕਰੋ ਪ੍ਰਸੰਨ ਤਹਾਂ ਗੁਰਦੇਵਾ,
ਔਰ ਉਸ ਗੁਰੂਦੇਵ ਸਤਿਗੁਰੂ ਨੂੰ ਪ੍ਰਸੰਨ ਕਰ ਲੈਣਾ।
ਕਹਿ ਮਾਤਾ ਕੋ ਸਭ ਸਮਝਾਏ।
ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸ਼੍ਰੀ ਮਾਤਾ ਜੀ ਨੂੰ ਇਹ ਬਚਨ ਕੀਤਾ।
ਕੁਨ ਪੱਗ ਪਰ ਨਿਜ ਗਰੀਬ ਨਿਵਾਈ।
ਉਸ ਤੋਂ ਬਾਅਦ ਸ਼੍ਰੀ ਮਾਤਾ ਜੀ ਦੇ ਚਰਨਾਂ ਦੇ ਵਿੱਚ ਵੀ ਨਮਸਕਾਰ ਕੀਤਾ।
ਲੈ ਕਰ ਬਰ ਗੁਰ ਤੇ ਮਨ ਪਾਇਆ।
ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਹਨ ਕਿ ਸਾਧ ਸੰਗਤ ਜੀਓ, ਇਹ ਜੋ ਜਗਤ ਸੇਠ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਵਰ ਲੈ ਕੇ ਭਾਵ ਖੁਸ਼ੀਆਂ ਲੈ ਕੇ
ਕਰ ਬੰਦਨ ਕੋ ਔਰ ਹਰ ਖਾਇਆ
ਤੇ ਨਮਸਕਾਰ ਕਰਕੇ ਹਿਰਦੇ ਵਿੱਚ ਖੁਸ਼ ਹੁੰਦਾ ਹੈ।
ਭਗਤੀ ਮੁਕਤੀ ਕੇ ਵਰ ਕੋ ਪਾਏ।
ਭਗਤੀ ਔਰ ਮੁਕਤੀ, ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਭਗਤੀ ਦੀ ਵੀ ਦਾਤ ਮੰਗੀ ਔਰ ਮੁਕਤੀ ਦੀ ਵੀ ਦਾਤ ਮੰਗੀ। ਫਿਰ ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਦੂਸਰਾ ਜੇ ਢੰਗ ਨਾਲ ਗੱਲ ਕਰੀਏ ਤੇ ਦੁਨਿਆਵੀ ਸੁਖ ਵੀ ਸਤਿਗੁਰੂ ਨੇ ਦੇ ਦਿੱਤੇ। ਭਾਵ ਜਿਤਨਾ ਚਿਰ ਇਸ ਦੁਨੀਆਂ ਦੇ ਵਿੱਚ ਹੈ ਉਤਨਾ ਚਿਰ ਹਰੇਕ ਤਰ੍ਹਾਂ ਦਾ ਸੁਖ ਵੀ ਮਿਲੇਗਾ, ਔਰ ਜਦੋਂ ਇਸ ਦੁਨੀਆਂ ਨੂੰ ਛੱਡ ਕੇ ਪਰਲੋਕ ਵਿਖੇ ਜਾਓਗੇ ਉਸ ਵਕਤ ਸਤਿਗੁਰੂ ਦੀ ਅਜਿਹੀ ਕਿਰਪਾ ਹੋਏਗੀ ਕਿ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਣਾ ਪਵੇਗਾ।
ਆਪਣੀ ਆਪਨ ਪਹੁੰਚੋ ਜਾਏ,
ਆਪਨ ਤੋਂ ਭਾਵ ਹੈ ਹੱਟੀ ਦੁਕਾਨ। ਅਖੀਰ ਜਗਤ ਸੇਠ ਜੋ ਹਨ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੀ ਦੁਕਾਨ ਵਿੱਚ ਪਹੁੰਚ ਜਾਂਦੇ ਹਨ।
ਸਭ ਸੰਗਤ ਮੈਂ ਜਸ ਬਿਸਤਰਾ,
ਇਸੇ ਤਰ੍ਹਾਂ ਜਿਤਨੀ ਵੀ ਸੰਗਤ ਨੇੜੇ ਤੇੜੇ ਦੇ ਇਲਾਕਿਆਂ ਦੀ ਹੈ ਸਾਰਿਆਂ ਦੇ ਵਿੱਚ ਇਹ ਵਾਲਾ ਜਸ ਫੈਲ ਗਿਆ।
ਧੰਨ ਧੰਨ ਤਿਸ ਕੋ ਸਭ ਕਰਾ,
ਜੋ ਵੀ ਇਨਸਾਨ ਸੁਣਦਾ ਹੈ ਇਸ ਜਗਤ ਸੇਠ ਦੀ ਵਾਰਤਾ ਕਿ ਕਿਵੇਂ ਸਤਿਗੁਰੂ ਪਾਤਸ਼ਾਹ ਨੂੰ ਜਾ ਕੇ ਇਹਨਾਂ ਨੇ ਰਿਜਾ ਲਿਆ, ਖੁਸ਼ ਕਰ ਲਿਆ, ਕਿਉਂਕਿ ਸਤ ਸੰਗਤ ਜੀਓ ਇੱਕੋ ਹੀ ਅਜਿਹਾ ਘਰ ਹੈ, ਇੱਕੋ ਹੀ ਅਜਿਹੀ ਜਗ੍ਹਾ ਹੈ, ਔਰ ਇੱਕੋ ਹੀ ਅਜਿਹਾ ਸ਼ਖਸ ਹੈ ਜਿਹਨੂੰ ਸਤਿਗੁਰੂ ਕਹਿਆ ਜਾਂਦਾ ਹੈ। ਜਦੋਂ ਇਨਸਾਨ ਇਸ ਨੂੰ ਖੁਸ਼ ਕਰ ਲਵੇ, ਸਮਝ ਲਵੋ ਕਿ ਸਾਰੀ ਦੁਨੀਆਂ ਖੁਸ਼ ਹੈ। ਜੇ ਸਤਿਗੁਰੂ ਇਨਸਾਨ ਦੇ ਵੱਲ ਹੋਵੇ, ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਸਤਿਗੁਰੂ ਜਦੋਂ ਆਪ ਜੀ ਹੀ ਮੇਰੇ ਵੱਲ ਹੋ ਉਸ ਵਕਤ ਮੈਨੂੰ ਕਿਸ ਚੀਜ਼ ਦਾ ਫਿਕਰ, ਕਿਸ ਚੀਜ਼ ਦਾ ਡਰ। ਭਾਵ ਜਦੋਂ ਸਤਿਗੁਰੂ ਇਨਸਾਨ ਦੇ ਵੱਲ ਹੋਵੇ ਫਿਰ ਕੋਈ ਪਰਵਾਹ ਨਹੀਂ ਦੁਨੀਆਂ ਦੀ, ਕਿਉਂਕਿ ਦੁਨੀਆਂ ਵੀ ਇਨਸਾਨ ਦੇ ਪਿੱਛੇ ਹੀ ਤੁਰਦੀ ਹੈ। ਇਸ ਤਰ੍ਹਾਂ ਜਦੋਂ ਇਸ ਸੇਠ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਰਿਜਾ ਲਿਆ, ਖੁਸ਼ ਕਰ ਲਿਆ, ਸਾਰੀ ਦੁਨੀਆਂ ਦੇ ਵਿੱਚ ਸਾਰੇ ਖੇਤਰਾਂ ਦੇ ਵਿੱਚ ਇਸ ਗੁਰੂ ਕੇ ਪਿਆਰੇ ਦਾ ਜਸ ਫੈਲ ਜਾਂਦਾ ਹੈ।
ਦੋਹਰਾ ਨਿਤ ਪ੍ਰਤੇ ਗੁਰ ਤਿਆਰੀ ਕਰਤ, ਭਏ ਚੱਲਣ ਕੋ ਤਿਆਰ।
ਕਵੀ ਜੀ ਇੱਥੋਂ ਅਗਲਾ ਅਧਿਆਇ ਸ਼ੁਰੂ ਕਰਦੇ ਹੋਏ, ਦੋਹਰੇ ਤੋਂ ਸ਼ੁਰੂ ਕਰਦੇ ਕਹਿੰਦੇ ਹਨ ਕਿ ਨਿਤ ਪ੍ਰਤ ਹਰ ਰੋਜ਼ ਗੋਬਿੰਦ ਪਾਤਸ਼ਾਹ ਜੀ ਤਿਆਰੀ ਕਰਵਾ ਰਹੇ ਹਨ, ਔਰ ਅੱਗੇ ਜਾਣ ਦੀ ਤਿਆਰੀ ਹੈ ਭਾਵ ਪੰਜਾਬ ਦੇਸ਼ ਨੂੰ।
ਇਤਨੇ ਮਹਿ ਆਵਤ ਪਇਓ, ਪਠਿਓ ਜੋ ਗੁਰੂ ਉਦਾਰ,
ਪਠਿਓ ਜੋ ਗੁਰੂ ਉਦਾਰ। ਇਤਨੇ ਨੂੰ ਕੀ ਹੋਇਆ ਕਿ ਜਿਸ ਸਤਿਗੁਰੂ ਦੀ ਕਿਰਪਾ ਦੇ ਨਾਲ ਭਾਵ ਗੋਬਿੰਦ ਪਾਤਸ਼ਾਹ ਜਿਸ ਗੁਰੂ ਦੀ ਚਿੱਠੀ ਦੇ ਉਡੀਕ ਵਿੱਚ ਸਨ ਉਹ ਸਮਾਂ ਬਣਿਆ। ਜਦੋਂ ਇਸ ਪਾਸੇ ਤਿਆਰੀ ਹੋ ਰਹੀ ਸੀ ਪੰਜਾਬ ਦੇਸ਼ ਨੂੰ ਜਾਣ ਦੀ, ਤੇ ਨਾਲ ਹੀ ਕੀ ਹੁੰਦਾ ਹੈ ਕਿ ਇੱਕ ਅਜਿਹਾ ਮਨੁੱਖ ਆ ਰਿਹਾ ਸੀ ਜਿਸ ਦੀ ਬਾਬਤ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਇਹ ਉਹ ਮਨੁੱਖ ਹੈ ਜਿਸ ਨੂੰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ੍ਰੀ ਪਟਨਾ ਨਗਰ ਸਾਹਿਬ ਭੇਜਿਆ ਸੀ।
ਜੋ ਭਾਈ ਪਹੁੰਚਿਓ ਸਿੱਖ ਆਨ ਤੇ ਸਮੈ,
ਉਸ ਵਕਤ ਤਿਆਰੀ ਹੋ ਰਹੀ ਸੀ, ਬਿਲਕੁਲ ਤਿਆਰੀਆਂ ਨੇ, ਸਾਰੀ ਸੰਗਤ ਨੂੰ ਖਬਰ ਹੋ ਗਈ ਕਿ ਗੋਬਿੰਦ ਜੀ ਇੱਥੋਂ ਜਾ ਰਹੇ ਹਨ, ਤੇ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਤੁਰੰਤ ਉਸੇ ਸਮੇਂ ਦੇ ਉੱਪਰ ਇਹ ਗੁਰੂ ਕਾ ਪਿਆਰਾ ਗੋਬਿੰਦ ਪਾਤਸ਼ਾਹ ਦੇ ਕੋਲ ਪਹੁੰਚ ਜਾਂਦਾ ਹੈ।
ਜੁਗ ਮਾਤਨ ਬੰਦਤ ਸਿਰ ਨਮੈ,
ਦੋਵੇਂ ਮਾਤਾਵਾਂ ਨੂੰ ਆ ਕੇ ਇਸ ਸਿੱਖ ਨੇ ਨਮਸਕਾਰ ਕੀਤੀ।
ਵਿਚਰਤ ਆਪ ਦੇਖ ਚੱਲ ਆਏ,
ਉਸ ਤੋਂ ਬਾਅਦ ਵਿਚਰਤ ਆਪ ਦੇਖ ਚੱਲ ਆਏ, ਆਪ ਤੋਂ ਭਾਵ ਇਸ਼ਾਰਾ ਹੈ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ। ਕਵੀ ਜੀ ਕਹਿੰਦੇ ਹਨ ਜਦੋਂ ਗੋਬਿੰਦ ਪਾਤਸ਼ਾਹ ਜੀ ਨੇ ਵੇਖਿਆ ਇਸ ਇਨਸਾਨ ਨੂੰ ਤੇ ਵਿਚਰਦੇ ਹੋਏ ਉਹ ਵੀ ਨੇੜੇ ਆ ਜਾਂਦੇ ਹਨ।
ਨਾਰ ਪੰਜਾਬੀ ਲਖ ਹਰਖਾਏ,
ਜਦੋਂ ਵੇਖਿਆ ਕਿ ਇਹ ਪੰਜਾਬੀ ਇਨਸਾਨ ਲੱਗਦਾ ਹੈ, ਪਹਿਰਾਵੇ ਤੋਂ, ਬੋਲੀ ਤੋਂ, ਮਿਲਵਰਤਨ ਦੇ ਭਾਵ ਤੋਂ ਜਦੋਂ ਵੇਖਿਆ ਇਹ ਪੰਜਾਬੀ ਇਨਸਾਨ ਹੈ, ਤੇ ਉਸ ਵਕਤ ਗੋਬਿੰਦ ਜੀ ਦੇ ਹਿਰਦੇ ਵਿੱਚ ਬੜੀ ਹੀ ਖੁਸ਼ੀ ਦੇ ਭਾਵ ਪ੍ਰਗਟ ਹੁੰਦੇ ਹਨ।
ਸਿੱਖ ਪਦ ਬੰਦਤ ਜੁਗ ਕਰ ਬੰਦੇ,
ਉਸ ਵਕਤ ਉਸ ਗੁਰੂ ਕੇ ਸਿੱਖ ਨੇ ਹੱਥ ਜੋੜ ਕੇ ਗੋਬਿੰਦ ਪਾਤਸ਼ਾਹ ਨੂੰ ਨਮਸਕਾਰ ਕੀਤੀ।
ਗੁਰ ਕੋ ਸਭ ਬਿਦ ਕਰ ਕਹਿਓ ਆਨੰਦ,
ਔਰ ਉਸ ਤੋਂ ਬਾਅਦ ਖਬਰ ਦਿੱਤੀ ਕਿ ਜੇ ਉਹ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹਨ, ਉਹ ਭਲੀ ਭਾਂਤ ਕੁਸ਼ਲ ਮੰਗਲ ਹਨ, ਭਾਵ ਠੀਕ ਠਾਕ ਹਨ,
ਹਾਥ ਬਿਖੈ ਤੇ ਦੀਨ ਸੁਪਾਤੀ।
ਇੱਕ ਚਿੱਠੀ ਜੋ ਉਸ ਵਕਤ ਇਸ ਸਿੱਖ ਨੇ ਬਾਹਰ ਕੱਢ ਕੇ ਗੋਬਿੰਦ ਪਾਤਸ਼ਾਹ ਨੂੰ ਦੇ ਦਿੱਤੀ।
ਦੇਖ ਤੀਨ ਹੂੰ ਸੀਤਲ ਛਾਤੀ,
ਦੇਖ ਤੀਨ ਹੂੰ ਤਿੰਨਾਂ ਤੋਂ ਭਾਵ ਸ਼੍ਰੀ ਮਾਤਾ ਨਾਨਕੀ ਜੀ ਔਰ ਸ਼੍ਰੀ ਮਾਤਾ ਗੁਜਰੀ ਜੀ ਔਰ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ, ਇਨ੍ਹਾਂ ਤਿੰਨਾਂ ਨੇ ਜਦੋਂ ਇਸ ਚਿੱਠੀ ਨੂੰ ਵੇਖਿਆ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਉਸ ਚਿੱਠੀ ਨੂੰ ਵੇਖਣ ਦੇ ਨਾਲ ਹੀ ਇਨ੍ਹਾਂ ਦੀ ਛਾਤੀ ਸੀਤਲ ਹੋ ਗਈ।
ਤਤਛਿਨ ਖੋਲ ਪੜਾਵਨ ਕੀਨ,
ਚਿੱਠੀ ਨੂੰ ਤਤਛਿਨ ਤੋਂ ਭਾਵ ਜਲਦੀ ਦੇ ਨਾਲ ਖੋਲਿਆ ਗਿਆ ਔਰ ਫਟਾਫਟ ਉਸ ਵਕਤ ਸਿੱਖ ਨੇ ਉਸ ਚਿੱਠੀ ਨੂੰ ਪੜਨਾ ਕੀਤਾ।
ਲਿਖੀ ਕੁਸ਼ਲ ਸਭ ਗੁਰੂ ਪ੍ਰਬੀਨ,
ਗੁਰੂ ਪ੍ਰਬੀਨ ਉਸ ਸ੍ਰੇਸ਼ਟ ਸਤਿਗੁਰੂ ਨੇ, ਉਸ ਬਖਸ਼ਿੰਦ ਪਾਤਸ਼ਾਹ ਨੇ ਜਿਸ ਦੇ ਵਿਚ ਲਿਖਿਆ ਸੀ ਕਿ ਸਾਰਾ ਕੁਝ ਰਾਜੀ ਖੁਸ਼ੀ ਹੈ,
ਸੰਗਤ ਸਹਤ ਮਸੰਦਨ ਸਾਰੇ,
ਜਿਤਨੀ ਪਟਨਾ ਨਗਰ ਸਾਹਿਬ ਦੀ ਸੰਗਤ ਹੈ ਇਤਿਆਦ ਗੁਰੂ ਘਰ ਦੇ ਸੇਵਕ ਮਸੰਦ ਆਦਿਕ,
ਹਮ ਦਿਸ ਤੇ ਦੇਹ ਖੁਸ਼ੀ ਉਚਾਰੇ।
ਜਿਸ ਚਿੱਠੀ ਵਿਚ ਲਿਖਿਆ ਹੋਇਆ ਸੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿ ਇਸ ਚਿੱਠੀ ਦੇ ਰਾਹੀਂ ਸਾਰੇ ਮਸੰਦਾਂ ਨੂੰ ਗੁਰੂ ਕੀ ਸੰਗਤ ਨੂੰ ਨਮਸਕਾਰ ਹੈ,
ਸਭਿਨ ਕਹੋ ਬਹੁ ਕਹੋ ਦਿਲਾਸਾ,
ਔਰ ਨਾਲ ਹੀ ਚਿੱਠੀ ਦੇ ਵਿਚ ਸਾਰਿਆਂ ਵਾਸਤੇ ਤਰਵਾਸ ਸੀ ਧੀਰਜ ਦਿੱਤੀ ਗਈ,
ਨਿਜ ਦਿਸ ਤੇ ਪੂਰੋ ਤਿਨਿਆਸਾ।
ਅਜਿਹਾ ਸਾਰਾ ਕੁਛ ਗੋਬਿੰਦ ਪਾਤਸ਼ਾਹ ਜੀ ਨੂੰ ਆ ਕੇ ਉਸ ਸਿੱਖ ਨੇ ਸੁਣਾਇਆ ਕਿ ਜਿਸ ਦੇ ਵਿਚ ਇਹ ਲਿਖਿਆ ਹੋਇਆ ਸੀ ਕਿ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਾਰੀ ਸੰਗਤ ਦਾ ਭਲਾ ਮਨਾਉਂਦੇ ਹਨ,
ਸਿੱਖ ਸੰਗਤ ਕੋ ਉਰ ਹਰ ਖਾਏ।
ਜਦੋਂ ਇਹ ਸਾਰਾ ਕੁਝ ਸਾਰੀ ਸਾਧ ਸੰਗਤ ਸ਼੍ਰਵਣ ਕਰਦੀ ਹੈ ਤੇ ਕਵੀ ਜੀ ਕਹਿੰਦੇ ਹਨ, ਸਾਰਿਆਂ ਦੇ ਹਿਰਦੇ ਖੁਸ਼ੀ ਦੇ ਨਾਲ ਭਰ ਜਾਂਦੇ ਹਨ,
ਤਿਆਰ ਹੋਏ ਲਿਓ ਨਰ ਸਮੁਦਾਏ।
ਔਰ ਨਾਲ ਹੀ ਇਹ ਲਿਖਿਆ ਹੋਇਆ ਸੀ ਉਸ ਚਿੱਠੀ ਦੇ ਵਿਚ ਕਿ ਜਦੋਂ ਸਾਰੇ ਇਸ ਚਿੱਠੀ ਨੂੰ ਪ੍ਰਾਪਤ ਕਰ ਲੈਣ ਤੇ ਸਾਰੀ ਸੰਗਤ ਆਦਿਕ ਨਾਲ ਲੈ ਕੇ
ਚੱਲ ਪੰਜਾਬ ਦੇਸ਼ ਕੋ ਆਵੋ,
ਔਰ ਗੋਬਿੰਦ ਪਾਤਸ਼ਾਹ ਵਾਸਤੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਹੁਕਮ ਸੀ, ਇਹ ਲਿਖਿਆ ਹੋਇਆ ਸੀ ਚਿੱਠੀ ਦੇ ਵਿਚ ਕਿ ਜਦੋਂ ਵੀ ਇਹ ਚਿੱਠੀ ਨੂੰ ਤੁਸੀਂ ਪੜ ਲਵੋ ਔਰ ਪੰਜਾਬ ਦੇਸ਼ ਵਿਖੇ ਆਪਣੇ ਚਾਲੇ ਪਾ ਦੇਵੋ, ਭਾਵ ਪੰਜਾਬ ਦੇਸ਼ ਨੂੰ ਰਵਾਨਾ ਹੋ ਜਾਣਾ।
ਗਮਨੋ ਸੁਖ ਸੋ ਨਹਿ ਉਤਲਾਵੋ,
ਉਤਲਾਵੋ ਭਾਵ ਦੇਰ ਨਾ ਦੇ ਨਾਲ ਉਸ ਅਸਥਾਨ ਤੋਂ ਚੱਲ ਪੈਣਾ।
ਮਗ ਮੈਂ ਪੁਰ ਤਿੰਨ ਮੈਂ ਬਹੁ ਸੰਗਤ,
ਔਰ ਚਿੱਠੀ ਦੇ ਵਿਚ ਸਾਰਾ ਹਵਾਲਾ ਦਿੱਤਾ ਹੋਇਆ ਸੀ, ਜਦੋਂ ਰਸਤੇ ਦੇ ਵਿਚ ਆਓਗੇ ਬਹੁਤ ਸਾਰੇ ਨਗਰ ਆਉਣਗੇ, ਜਿਸ ਨਗਰਾਂ ਦੇ ਵਿਚ ਉਸ ਸਤਿਗੁਰੂ ਪਾਤਸ਼ਾਹ ਜੀ ਦੇ ਬਹੁਤ ਸਾਰੇ ਸਿੱਖ ਵਸਦੇ ਹਨ।
ਸਿਮਰਹਿ ਸਤਿਗੁਰ ਕਰ ਕਰ ਪੰਗਤ,
ਅਜਿਹੇ ਉਹ ਗੁਰੂ ਕੇ ਸਿੱਖ ਹਨ ਜੋ ਕਿ ਦਿਨ ਰਾਤ ਉਸ ਸਤਿਗੁਰੂ ਜੀ ਨੂੰ ਯਾਦ ਕਰਦੇ ਹਨ ਕਿ ਕਿਹੜਾ ਉਹ ਸਮਾਂ ਹੋਵੇਗਾ ਜਦੋਂ ਸਾਨੂੰ ਸਤਿਗੁਰੂ ਜੀ ਦੇ ਦੀਦਾਰ ਹੋ ਜਾਣਗੇ।
ਤਿੰਨ ਸਭ ਹਿਨ ਕੋ ਦਰਸ਼ਨ ਦੇਤੇ,
ਔਰ ਇਸ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਲਿਖਦੇ ਹਨ ਕਿ ਬੇਟਾ ਜੀ ਉਹਨਾਂ ਸਾਰੀ ਸੰਗਤ ਨੂੰ ਦਰਸ਼ਨ ਦਿੰਦੇ ਹੋਏ
ਪੂਰਹ ਮਨੋਰਥ ਸਿੱਖ ਕਹਿ ਜੇਤੇ,
ਸਿੱਖ ਜਿਤਨਾ ਵੀ ਆ ਕੇ ਆਪ ਦੇ ਚਰਨਾਂ ਵਿਚ ਅਰਦਾਸ ਕਰਨਗੇ, ਜੋ ਵੀ ਉਹਨਾਂ ਦੇ ਹਿਰਦੇ ਦੀ ਭਾਵਨਾ ਹੋਵੇਗੀ ਆਪ ਜੀ ਸਾਰਿਆਂ ਦੇ ਹਿਰਦੇ ਦੀ ਭਾਵਨਾ ਨੂੰ ਭਲੀ ਭਾਂਤ ਜਾਣ ਕੇ ਪੂਰਾ ਕਰਨਾ।
ਸਨੇ ਸਨੇ ਮਗ ਉਲੰਘਨ ਕਰੀਆ,
ਇਸ ਤਰ੍ਹਾਂ ਹੌਲੀ ਹੌਲੀ ਸਾਰੇ ਰਸਤੇ ਦੇ ਨਾਲ ਭਾਵ ਸਾਰੇ ਰਸਤੇ ਦਾ ਪੈਂਡਾ ਤਹਿ ਕਰਦੇ ਹੋਏ
ਆਨ ਆਨੰਦਪੁਰ ਨਗਰ ਬਿਹਨਹਰੀ ਹੈ।
ਜਦੋਂ ਸਾਰਾ ਰਸਤਾ ਉਸਦਾ ਪੈਂਡਾ ਮੁਕਾ ਲਵੋਗੇ, ਸੰਗਤ ਉੱਪਰ ਕਿਰਪਾ ਕਰਦੇ ਹੋਏ ਸ਼੍ਰੀ ਆਨੰਦਪੁਰ ਸਾਹਿਬ ਦੇ ਆ ਕੇ ਜਦੋਂ ਦੀਦਾਰ ਕਰੋਗੇ,
ਬਸੋ ਜਥਾ ਸੁਖ ਇਤ ਚਿਰ ਕਾਲ,
ਚਿਰ ਕਾਲ ਬਹੁਤਾ ਸਮਾਂ ਇੱਥੇ ਸੁਖ ਦੇ ਨਾਲ ਵਸਣਾ।
ਗਮਨੋ ਮਗ ਸਭ ਬਿੰਦ ਸੰਭਾਲ।
ਇਸ ਤਰ੍ਹਾਂ ਸਾਧ ਸੰਗਤ ਜੀਓ, ਉਹ ਜੋ ਚਿੱਠੀ ਸਿੱਖ ਲੈ ਕੇ ਆਉਂਦਾ ਹੈ ਸ਼੍ਰੀ ਪਟਨਾ ਨਗਰ ਸਾਹਿਬ ਵਿਖੇ, ਉਸ ਦੇ ਵਿੱਚ ਇਹ ਸਾਰਾ ਹਵਾਲਾ ਦਿੱਤਾ ਹੋਇਆ ਸੀ, ਜਿਸ ਦੇ ਵਿੱਚ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੋਬਿੰਦ ਜੀ ਨੂੰ ਸਾਰਾ ਕੁਝ ਭਲੀ ਭਾਂਤ ਜਣਾਉਂਦੇ ਹਨ ਕਿ ਇਸ ਤਰੀਕੇ ਦੇ ਨਾਲ ਸਾਰਾ ਰਸਤਾ ਤੈਅ ਕਰਕੇ ਪਹੁੰਚ ਜਾਣਾ।
ਸੁਣ ਮਨ ਹਰ ਕੇ ਕਹਤ ਉਤਾਲੇ,
ਸਾਰਿਆਂ ਦੇ ਮਨ ਇਸ ਸਾਰੀ ਕਥਾ ਨੂੰ ਭਾਵ ਇਹ ਸਾਰੇ ਵਿਰਤਾਂਤ ਨੂੰ ਚਿੱਠੀ ਦੇ ਸੁਨੇਹੇ ਨੂੰ ਸੁਣ ਕੇ ਖੁਸ਼ ਹੋ ਗਏ।
ਭਲੀ ਭਈ ਪਿਤ ਮਰਜ਼ੀ ਚਾਲੇ,
ਤੇ ਉਸ ਵਕਤ ਤਿੰਨਾਂ ਦੇ ਹਿਰਦੇ ਦੀ ਆਵਾਜ਼ ਸੀ, ਭਾਵ ਦੋਵੇਂ ਮਾਤਾਵਾਂ ਔਰ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ, ਅੰਦਰੋਂ ਇਹ ਆਵਾਜ਼ ਆ ਰਹੀ ਸੀ ਕਿ ਭਲੀ ਹੋਈ, ਚੰਗਾ ਹੋਇਆ ਕਿ ਅਸੀਂ ਸਤਿਗੁਰੂ ਜੀ ਦੇ ਹੁਕਮ ਨੂੰ ਪਾ ਕੇ ਹੀ ਇੱਥੋਂ ਚੱਲ ਰਹੇ ਹਾਂ।
ਹਿਰਦੈ ਹਮਾਰੇ ਕੀ ਸਭ ਜਾਣ,
ਸੱਚ ਹੀ ਉਹ ਸਤਿਗੁਰੂ ਜਾਣੀ ਜਾਣ ਹਨ ਜਿਨ੍ਹਾਂ ਨੇ ਸਾਡੇ ਹਿਰਦੇ ਦੀ ਭਾਵਨਾ ਨੂੰ ਜਾਣ ਲਿਆ ਹੈ।
ਲਿਖੀ ਪੱਤ੍ਰਿਕਾ ਗੁਰ ਭਗਵਾਨ,
ਉਹ ਭਗਵਾਨ ਹੈ, ਉਹ ਗੁਰੂ ਹੈ, ਉਸ ਨੇ ਸਾਡੇ ਹਿਰਦੇ ਦੀ ਭਾਵਨਾ ਨੂੰ ਜਾਣਿਆ। ਕਿਉਂਕਿ ਸਾਧ ਸੰਗਤ ਜੀਓ, ਜਦੋਂ ਵੀ ਇਨਸਾਨ ਦੇ ਅੰਦਰ ਭਾਵਨਾ ਹੋਵੇ, ਅੰਦਰ ਕਸ਼ਿਸ਼ ਹੋਵੇ, ਖਿੱਚ ਹੋਵੇ ਦਰਸ਼ਨਾਂ ਦੀ, ਮੈਨੂੰ ਉਹ ਸਮਾਂ ਯਾਦ ਆਉਂਦਾ ਹੈ ਜਦੋਂ ਕਿ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਪਾਤਸ਼ਾਹ, ਜਿਨ੍ਹਾਂ ਦੇ ਅੰਦਰ ਆਪਣੇ ਪਿਤਾ ਗੁਰੂ ਵਾਸਤੇ ਬੜਾ ਪਿਆਰ ਹੈ, ਤੁਸੀਂ ਕਈ ਵਾਰ ਇਸ ਸਾਖੀ ਨੂੰ ਸ਼੍ਰਵਣ ਕੀਤਾ ਹੈ, ਮੈਂ ਇਤਨੀ ਕੁ ਅਰਜ਼ ਕਰਾਂ ਕਿ ਜਦੋਂ ਸੰਹਾਰੀ ਮਲ ਜੀ ਦੇ ਨਾਲ, ਆਪਣੇ ਤਾਇਆ ਜੀ ਦੇ ਨਾਲ ਇਹ ਜਦੋਂ ਗਏ ਸੀ ਲਾਹੌਰ ਵਿਖੇ, ਉੱਥੇ ਜਾ ਕੇ ਜਦੋਂ ਤੁਰਨਾ ਸੀ ਪਹਿਲਾਂ, ਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਕਿ ਪੁੱਤਰ ਜਦੋਂ ਤੱਕ ਮੈਂ ਨਾ ਬੁਲਾਵਾਂ ਵਾਪਸ ਨਾ ਆਇਓ। ਤੇ ਇੱਥੇ ਤੇ ਇੱਕੋ ਹੀ ਗੱਲ ਸਿੱਖੀ ਸੀ ਸਤ ਬਚਨ, ਇੱਥੇ ਦੂਸਰੀ ਗੱਲ ਹੀ ਨਹੀਂ ਸੀ। ਸਾਧ ਸੰਗਤ ਜੀਓ, ਜਦੋਂ ਤੱਕ ਇਨਸਾਨ ਦੇ ਅੰਦਰ ਸਤ ਬਚਨ ਨਹੀਂ ਆਉਂਦਾ, ਜਦੋਂ ਤੱਕ ਗੁਰੂ ਦਾ ਸਿੱਖ ਸਤਿਗੁਰੂ ਦੇ ਬਚਨ ਨੂੰ ਨਹੀਂ ਮੰਨਣਾ ਜਾਣਦਾ, ਉਹ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਕਰ ਸਕਦਾ। ਸਤਿਗੁਰੂ ਤਾਂ ਬਹੁਤ ਹੀ ਵੱਡੀ ਤਾਕਤ ਹੈ। ਆਮ ਵੇਖਣ ਦੀ ਜੇ ਗੱਲ ਕਰੀਏ, ਜੋ ਦੁਨੀਆਂ ਦੇ ਸਾਡੇ ਉਸਤਾਦ ਕਹਿ ਲਵੋ, ਅਧਿਆਪਕ ਕਹਿ ਲਵੋ, ਟੀਚਰ ਕਹਿ ਲਵੋ, ਜੇ ਇਨਸਾਨ ਇਹਨਾਂ ਦਾ ਹੀ ਬਚਨ ਢੰਗ ਨਾਲ ਮੰਨ ਲਵੇ, ਬਹੁਤ ਸਾਰੇ ਅਜਿਹੇ ਇਨਸਾਨ ਵੇਖਣ ਨੂੰ ਮਿਲਦੇ ਨੇ ਜੋ ਕਿ ਕਾਮਯਾਬ ਨੇ, ਕਿਉਂਕਿ ਉਹਨਾਂ ਨੇ ਗੱਲ ਮੰਨਣੀ ਸਿੱਖ ਲਈ। ਤੇ ਗੁਰੂ ਨਾਨਕ ਸਾਹਿਬ ਤੇ ਬੜਾ ਵਧੀਆ ਜ਼ਿਕਰ ਕਰਦੇ ਨੇ ਕਿ ਮੰਨੇ ਕੀ ਗਤ ਕਹੀ ਨਾ ਜਾਏ, ਕਿ ਜਿਹੜਾ ਮੰਨਣ ਵਾਲਾ ਇਨਸਾਨ ਹੈ, ਜਿਸ ਨੇ ਬਚਨ ਨੂੰ ਮੰਨ ਲਿਆ, ਉਸ ਵਕਤ ਗੁਰੂ ਸਾਹਿਬ ਕਹਿੰਦੇ ਨੇ ਉਸ ਦੀ ਗਤੀ ਨੂੰ ਕਹਿਆ ਨਹੀਂ ਜਾ ਸਕਦਾ। ਤੇ ਫਿਰ ਕਹਿਆ, ਮੰਨ ਲਓ ਜੇ ਕਹਿ ਦਈਏ, ਜੇ ਕੋ ਕਹੈ ਪਿੱਛੇ ਪਛੁਤਾਏ, ਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕੀਤੀ, ਮੰਨ ਲਵੋ ਜੇ ਕੋਈ ਕਹਿ ਹੀ ਦੇਵੇ ਤੇ ਉਹ ਪਛਤਾਉਂਦਾ ਹੈ। ਕਈ ਵਾਰ ਆਪ ਦੇ ਚਰਨਾਂ ਚ ਅਰਜ਼ ਕਰਦਾ, ਕਬੀਰ ਵੀ ਤੇ ਪਛਤਾਏ ਸੀ, ਜਿਨ੍ਹਾਂ ਨੇ ਕਿਹਾ ਕਬੀਰ ਰੋੜਾ ਹੋਏ ਰੋਹ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਕਬੀਰ ਨੇ ਲਿਖਿਆ ਸੀ ਰੋੜਾ ਬਣ ਜਾ ਫਿਰ ਪ੍ਰਭੂ ਮਿਲੇਗਾ, ਭਾਵ ਅਖੀਰ ਦੇ ਵਿੱਚ ਆ ਕੇ ਰੋੜੇ ਤੋਂ ਬਾਅਦ ਕਹਿਆ ਮਿੱਟੀ ਵਰਗਾ ਹੋ ਜਾ, ਫਿਰ ਕਹਿਆ ਪਾਣੀ ਵਰਗਾ ਹੋ ਜਾ, ਪਰ ਅਖੀਰ ਵਿੱਚ ਸੋਚਿਆ ਹੋਏ ਗੁਰੂ ਕਾ ਦਾਸ ਤੇ ਬਹੁਤਾ ਉੱਚਾ, ਤੇ ਅਖੀਰ ਚ ਕਹਿਣਾ ਹੀ ਪਿਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸੋ ਅਰਜ ਕਰਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਵੀ ਇਹੀ ਗੱਲ ਕਹੀ, ਮੰਨ ਲਵੋ ਜੇ ਕੋਈ ਕਹਿ ਦੇਵੇ ਗੁਰੂ ਕੇ ਸਿੱਖ ਦੀ ਸਿਫਤ ਪਛਤਾਉਂਦਾ ਹੈ। ਫਿਰ ਕਹਿੰਦੇ ਨੇ ਜੇ ਕੋ ਕਹੈ ਪਿੱਛੇ ਪਛਤਾਏ। ਇਸੇ ਤਰ੍ਹਾਂ ਸਾਧ ਸੰਗਤ ਜੀਓ, ਜਿਸ ਇਨਸਾਨ ਨੇ ਉਸ ਸਤਿਗੁਰੂ ਕੇ ਹੁਕਮ ਨੂੰ ਮੰਨ ਲਿਆ, ਬਹੁਤਾ ਹੀ ਵਧੀਆ ਹੁੰਦਾ ਹੈ, ਪਰ ਜਿਹੜੇ ਲੋਕ ਉਸ ਸਤਿਗੁਰੂ ਪਾਤਸ਼ਾਹ ਦੇ ਬਚਨ ਨੂੰ ਨਹੀਂ ਮੰਨ ਸਕਦੇ ਉਹਨਾਂ ਦੀ ਹਾਲਤ ਬਹੁਤੀ ਹੀ ਬੁਰੀ ਹੁੰਦੀ ਹੈ। ਸੋ ਇਸ ਤਰ੍ਹਾਂ ਗੋਬਿੰਦ ਪਾਤਸ਼ਾਹ ਜੀ ਦੇ ਬਾਰੇ ਜਦੋਂ ਮੈਂ ਗੱਲ ਕਰ ਰਿਹਾ ਸੀ ਤੇ ਗੱਲ ਆਪਣੀ ਚੱਲੀ ਸੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਇਹ ਕਹਿੰਦੇ ਨੇ ਪੁੱਤਰ ਪਹਿਲਾਂ ਨਹੀਂ ਆਉਣਾ, ਸੋ ਜਦੋਂ ਉਸ ਜਗ੍ਹਾ ਤੇ ਪਹੁੰਚਦੇ ਨੇ, ਹੁਣ ਅੰਦਰ ਇੱਕ ਸਿੱਖ ਹੈ, ਅੰਦਰ ਇੱਕ ਤੜਫ ਉੱਠੀ, ਤੜਫ ਅਜਿਹੀ ਉੱਠੀ ਕਿ ਹੁਣੇ ਹੀ ਮੈਂ ਜਾ ਕੇ ਉਸ ਸਤਿਗੁਰੂ ਦੇ ਦਰਸ਼ਨ ਕਰ ਲਵਾਂ। ਖੰਬ ਵੀ ਕੰਦੜੇ ਜੇ ਲਹਾ ਕਿੰਨਾ ਸਾਵੀ ਤੋ ਤਨ ਜੜਾਈ ਆਪਣੇ ਲਹਾ ਸੋ ਸੱਜਣ ਟੋਲ। ਉਹ ਗੁਰੂ ਕੇ ਪਿਆਰਿਆਂ ਨੇ ਤੇ ਇੱਥੇ ਤੱਕ ਕਹਿਆ ਉਹ ਕਿਤੇ ਉਹ ਖੰਭ ਮਿਲ ਜਾਣ ਜਿਨ੍ਹਾਂ ਨੂੰ ਲਾ ਕੇ ਮੈਂ ਉੱਡ ਜਾਵਾਂ, ਫਟਾਫਟ ਜਾ ਕੇ ਮੈਂ ਆਪਣੇ ਗੁਰੂ ਨੂੰ ਲੱਭ ਲਵਾਂ, ਉਹਦਾ ਦਰਸ਼ਨ ਕਰ ਲਵਾਂ, ਕਿੱਥੇ ਕੁ ਹੈ। ਤੇ ਉਸ ਵਕਤ ਪੰਚਮ ਪਿਤਾ ਨੇ ਵੀ ਲਿਖਿਆ ਸੀ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦਰਸਨ ਸੰਤ ਪਿਆਰੇ ਜੀਓ। ਅਜਿਹਾ ਅੰਦਰੋਂ ਆਵਾਜ਼ ਆਈ, ਤੜਫ ਉੱਠੀ, ਕਿਉਂਕਿ ਸਾਧ ਸੰਗਤ ਜੀ ਜਦੋਂ ਸਿੱਖ ਹੋਵੇ ਉਹਨੂੰ ਸਾਰ ਹੋਵੇ ਦਰਸ਼ਨਾਂ ਦੀ, ਫਿਰ ਹੀ ਤੜਫ ਉੱਠਦੀ ਹੈ। ਜਿਹਨੂੰ ਸਾਰ ਹੀ ਨੀ ਦਰਸ਼ਨ ਦੀ, ਜਿਹਨੂੰ ਸਾਰ ਹੀ ਨੀ ਸਤਿਗੁਰੂ ਦੀ, ਉਹ ਕੀ ਜਾਣੇ ਇਹ ਚੀਜ਼ਾਂ ਨੂੰ। ਸੋ ਅਰਜ ਕਰ ਰਿਹਾ ਸੀ ਕਿ ਉਹ ਸਾਰੀ ਸੰਗਤ ਵੀ ਸਤਿਗੁਰੂ ਪਾਤਸ਼ਾਹ ਦੇ ਦਰਸ਼ਨਾਂ ਨੂੰ ਲੋਚਦੀ ਸੀ, ਔਰ ਇਸ ਚਿੱਠੀ ਨੂੰ ਪ੍ਰਾਪਤ ਕਰਕੇ ਵੀ ਜਿੱਥੇ ਕਿ ਗੋਬਿੰਦ ਪਾਤਸ਼ਾਹ ਔਰ ਮਾਤਾ ਜੀ ਖੁਸ਼ ਹੁੰਦੇ ਹਨ, ਭਾਵ ਉਹਨਾਂ ਦੇ ਅੰਦਰ ਇੱਕ ਸਿੱਖ ਸੀ, ਇੱਕ ਦਰਦ ਸੀ, ਵਿਛੋੜਾ ਸੀ ਕਿ ਕਦੋਂ ਉਹ ਸਮਾਂ ਹੋਵੇ ਜਦੋਂ ਕਿ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੁਨੇਹਾ ਮਿਲ ਜਾਵੇ।
ਹੁਣ ਸਿੱਖ ਤੇ ਸਭ ਬੂਝੀ ਗਾਥ।
ਉਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਸਿੱਖ ਦੇ ਕੋਲੋਂ ਸਾਰੀ ਵਾਰਤਾ ਪੁੱਛਦੇ ਹਨ।
ਕਹਾਂ ਸ਼ੋਰ ਆਇਓ ਗੁਰਨਾਥ।
ਸਿੱਖ ਕੋਲੋਂ ਪੁੱਛਿਆ ਗਿਆ ਕਿ ਗੁਰੂ ਕਿਆ ਸਿੱਖਾ, ਇਹ ਦੱਸੋ ਕਿ ਸ੍ਰੀ ਸਤਿਗੁਰੂ ਪਾਤਸ਼ਾਹ ਜੀ ਭਾਵ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿੱਥੇ ਹਨ।
ਕਹਾਂ ਬਿਲਾਸ ਕਰਤ ਮਨ ਪਾਏ।
ਕਿਸ ਅਸਥਾਨ ਦੇ ਉੱਪਰ ਉਹ ਬਿਲਾਸ ਤੋਂ ਭਾਵ ਖੁਸ਼ੀਆਂ ਮਨਾ ਰਹੇ ਹਨ, ਭਾਵ ਕਿ ਸਾਰੀ ਸੰਗਤ ਨੂੰ ਖੁਸ਼ੀਆਂ ਦੇ ਰਹੇ ਹਨ।
ਸੰਗਤ ਰਹਿ ਕਿਤਕ ਟਿਗਿਆ ਏ।
ਔਰ ਕਿਤਨੀ ਕੁ ਸੰਗਤ ਉਹਨਾਂ ਦੇ ਕੋਲ ਰਹਿ ਰਹੀ ਹੈ।
ਕਿਸ ਵਿਧ ਕੋ ਅਨੰਦਪੁਰ ਹੇਰਾ।
ਫਿਰ ਉਸ ਸਿੱਖ ਨੂੰ ਪੁੱਛਿਆ ਗਿਆ ਕਿ ਸਿੱਖਾ ਇਹ ਵੀ ਦੱਸ ਕਿ ਸ੍ਰੀ ਆਨੰਦਪੁਰ ਸਾਹਿਬ ਕੈਸਾ ਹੈ, ਤੁਸੀਂ ਜਦੋਂ ਉਸ ਨੂੰ ਵੇਖਦੇ ਹੋ ਉਸ ਦੀ ਸੁੰਦਰਤਾ ਕਿਤਨੀ ਕੁ ਵਧੀਆ ਹੈ।
ਕਿਤਕ ਦੂਰ ਦਰਿਆਓ ਬਡੇਰਾ।
ਇਸ ਤਰ੍ਹਾਂ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਇਸ ਸਿੱਖ ਦੇ ਕੋਲੋਂ ਪੁੱਛਦੇ ਹਨ, ਇਹ ਵੀ ਦੱਸੋ ਮੈਂ ਸੁਣਿਆ ਸੀ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਕੋਲ ਦਰਿਆ ਵੀ ਹੈ, ਮੈਨੂੰ ਇਹ ਵੀ ਦੱਸ ਸਿੱਖਾ ਕਿ ਉਹ ਦਰਿਆ ਕਿਤਨਾ ਕੁ ਵੱਡਾ ਹੈ।
ਕਿਤਕ ਨਿਕਟ ਦੂਸਰ ਦਿਸ਼ ਗਿਰ ਹੈ।
ਔਰ ਇਹ ਵੀ ਦੱਸੋ ਕਿ ਇੱਕ ਪਾਸੇ ਸੁਣਿਆ ਸੀ ਬੜਾ ਵਧੀਆ ਦਰਿਆ ਹੈ, ਦੂਸਰੇ ਪਾਸੇ ਸੁਣਿਆ ਸੀ ਬੜੇ ਹੀ ਵਧੀਆ ਉੱਚੇ ਪਹਾੜ ਨੇ, ਸਿੱਖਾ ਇਹ ਵੀ ਦੱਸ ਕਿ ਪਹਾੜ ਕਿੰਨੇ ਕੁ ਦੂਰ ਹਨ ਔਰ ਕਿਤਨੇ ਕੁ ਉੱਚੇ ਹਨ।
ਕਿਸ ਪ੍ਰਕਾਰ ਕੀ ਹੇਰੀ ਧਰ ਹੈ।
ਔਰ ਇਹ ਦੱਸੋ ਤੁਸੀਂ ਵੇਖਿਆ ਹੈ ਉਸ ਧਰਤੀ ਨੂੰ, ਸਿੱਖ ਕਹਿੰਦਾ ਵੇਖਿਆ ਹੈ ਜੀ। ਤੇ ਫਿਰ ਗੋਬਿੰਦ ਜੀ ਪੁੱਛਣ ਲੱਗੇ, ਇਹ ਦੱਸੋ ਧਰਤੀ ਕਿਤਨੀ ਕੁ ਸੁੰਦਰ ਹੈ।
ਸੁਨਤ ਸਿੱਖ ਨੇ ਸਕਲ ਬਤਾਈ।
ਤੇ ਸਾਧ ਸੰਗਤ ਜੀਓ, ਉਸ ਵਕਤ ਉਸ ਗੁਰੂ ਕੇ ਪਿਆਰੇ ਸਿੱਖ ਨੇ ਇਹ ਸਾਰੀ ਸਾਰੀ ਗੱਲਾਂ ਨੂੰ, ਇਹ ਸਾਰੇ ਬਚਨਾਂ ਨੂੰ ਸੁਣ ਕੇ, ਸਾਰੇ ਸਵਾਲਾਤ ਸੁਣ ਕੇ ਫਿਰ ਜਵਾਬ ਦਿੱਤਾ।
ਆਵਹਿ ਨਿਤ ਸੰਗਤ ਸਮੁਦਾਈ।
ਜਿਸ ਦੇ ਵਿੱਚ ਉਹ ਸਿੱਖ ਹੱਥ ਜੋੜ ਕੇ ਕਹਿੰਦਾ ਹੈ ਕਿ ਗੋਬਿੰਦ ਜੀਓ, ਸਤਿਗੁਰੂ ਜੀਓ, ਬਹੁਤ ਸਾਰੀ ਸੰਗਤ ਉਸ ਅਸਥਾਨ ਦੇ ਉੱਪਰ ਭਾਵ ਸ੍ਰੀ ਆਨੰਦਪੁਰ ਸਾਹਿਬ ਆਉਂਦੀ ਹੈ।
ਸਤਦ੍ਰਵ ਸਲਤਾ ਨਿਕਟ ਪ੍ਰਵਾਹੂ,
ਸਤਦ੍ਰਵ ਸਲਤਾ ਨਿਕਟ ਪ੍ਰਵਾਹੂ, ਸਤਦ੍ਰਵ ਤੋਂ ਭਾਵ ਸਤਲੁਜ ਕੇ ਨਾਲ ਹੀ ਆਨੰਦਪੁਰ ਸਾਹਿਬ ਦੇ ਸਭ ਤੋਂ ਵਧੀਆ ਪ੍ਰਵਾਹ ਹੈ ਚੱਲਦਾ ਸਤਲੁਜ ਦਰਿਆ ਦਾ।
ਬਿਮਲ ਅਗਾਧ ਚੱਲੇ ਜਲ ਮਾਹੂ,
ਬਿਮਲ ਭਾਵ ਮੈਲ ਤੋਂ ਰਹਿਤ, ਭਾਵ ਕੇ ਬੜਾ ਹੀ ਸੁੰਦਰ ਔਰ ਜਿਸ ਦਾ ਪ੍ਰਵਾਹ, ਜਿਸ ਦੀ ਵਹਿਣ ਦੀ ਗਤੀ ਬਹੁਤ ਹੀ ਜ਼ਿਆਦਾ ਤੇਜ ਹੈ।
ਨਿਕਟ ਨਿਕਟ ਪਰਬਤ ਗਨ ਖਰੇ,
ਔਰ ਇਹ ਸਿੱਖ ਉਸ ਵਕਤ ਦੱਸ ਰਿਹਾ ਹੈ ਕਿ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਦੇ ਬਹੁਤ ਹੀ ਵਧੀਆ ਪਰਬਤ ਹਨ ਔਰ ਜ਼ਿਆਦਾ ਮਾਤਰਾ ਦੇ ਵਿੱਚ ਹਨ।
ਬਾਸ ਚੰਡਿਕਾ ਉਪਰ ਕਰੇ,
ਔਰ ਚੰਡਿਕਾ ਤੋਂ ਭਾਵ ਨੈਣਾ ਦੇਵੀ, ਇੱਕ ਨਾਲ ਹੀ ਉੱਚਾ ਸਾਰਾ ਪਰਬਤ ਹੈ ਜਿਸ ਦੇ ਉੱਪਰ ਇੱਕ ਜਗ੍ਹਾ ਬਣੀ ਹੋਈ ਹੈ ਜਿਸ ਨੂੰ ਕਿ ਨੈਣਾ ਦੇਵੀ ਦਾ ਮੰਦਿਰ ਕਹਿਆ ਜਾਂਦਾ ਹੈ।
ਅਵਨੀ ਤਲ ਸੁੰਦਰ ਸਬਜ਼ਾਈ,
ਸਬਜ਼ਾਈ ਤੋਂ ਭਾਵ ਹਰਿਆਲੀ ਦੇ ਨਾਲ ਭਰੀ ਹੋਈ ਧਰਤੀ। ਇਸ ਤਰ੍ਹਾਂ ਉਹ ਸਿੱਖ ਦੱਸ ਰਿਹਾ ਹੈ ਕਿ ਉੱਥੋਂ ਦੀ ਧਰਤੀ ਦੇ ਕਿਆ ਕਹਿਣੀ, ਅਜਿਹੀ ਸੋਹਣੀ ਧਰਤੀ ਹੈ, ਆਨੰਦਮਈ ਧਰਤੀ ਹੈ ਕਿ ਹਰ ਪਾਸੇ ਹਰਿਆਲੀ ਹੀ ਹਰਿਆਲੀ ਹੈ।
ਹਰੇ ਤਰੋਵਰ ਜਹ ਸਮੁਦਾਈ,
ਔਰ ਉਸ ਸੋਹਣੀ ਧਰਤੀ ਦੇ ਉੱਪਰ ਜਿੱਥੇ ਕਿੱਥੇ ਇਨਸਾਨ ਦੀ ਨਿਗਾਹ ਜਾਵੇ ਹਰ ਪਾਸੇ ਹਰੇ ਭਰੇ ਦਰਖਤ ਆਦਿਕ ਖੜੇ ਹਨ।
ਗੁਰ ਆਨੰਦਪੁਰ ਵਿਖੇ ਸੁਹਾਏ,
ਇਸ ਤਰ੍ਹਾਂ ਉਹ ਸਤਿਗੁਰੂ ਪਾਤਸ਼ਾਹ ਦਾ ਜੋ ਨਗਰ ਹੈ ਬਹੁਤ ਹੀ ਸੋਹਣਾ ਹੈ ਔਰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਸ ਆਨੰਦਪੁਰ ਵਿਖੇ ਹੀ ਕਿਰਪਾ ਕਰ ਰਹੇ ਹਨ।
ਸਿੱਖ ਮਸੰਦ ਟਿਗ ਰਹਿ ਸਮੁਦਾਏ,
ਔਰ ਸਾਧ ਸੰਗਤ ਜੀ ਧਿਆਨ ਦੇਣਾ ਕਿ ਇਹ ਚਿੱਠੀ ਜਦੋਂ ਸਤਿਗੁਰੂ ਜੀ ਭੇਜਦੇ ਹਨ ਉਸ ਵਕਤ ਆਨੰਦਪੁਰ ਸਾਹਿਬ ਹੀ ਸਨ। ਜਦੋਂ ਇਹ ਸਿੱਖ ਇੱਥੋਂ ਤੁਰ ਜਾਂਦਾ ਹੈ ਭਾਵ ਇਸ ਤੋਂ ਬਾਅਦ ਇਸ ਨੂੰ ਇੱਥੋਂ ਦੀ ਜਾਣਕਾਰੀ ਨਹੀਂ, ਜਿਸ ਕਰਕੇ ਉੱਥੋਂ ਦੀ ਹੀ ਜਾਣਕਾਰੀ ਦੱਸ ਰਿਹਾ ਹੈ ਕਿ ਸਤਿਗੁਰੂ ਜੀ ਉਸ ਵਕਤ ਆਨੰਦਪੁਰ ਸਾਹਿਬ ਸਨ ਔਰ ਉਹਨਾਂ ਦੇ ਨਾਲ ਬਹੁਤ ਸਾਰੇ ਮਸੰਦ ਔਰ ਉਹਨਾਂ ਦੇ ਸਿੱਖ ਵੀ ਸੁਖ ਦੇ ਨਾਲ ਵਸ ਰਹੇ ਸਨ।
ਜੈ ਸਤਿਗੁਰ ਕੇ ਚਰਨ ਸਿਧਾਰ,
ਔਰ ਨਾਲ ਹੀ ਫਿਰ ਸਿੱਖ ਕਹਿਣ ਲੱਗਾ ਕਿ ਗੋਬਿੰਦ ਪਾਤਸ਼ਾਹ ਜੀਓ, ਸਤਿਗੁਰੂ ਕੇ ਚਰਨ ਤੇ ਐਸੇ ਹਨ ਜਿਸ ਜਗ੍ਹਾ ਦੇ ਉੱਪਰ ਵੀ ਸਤਿਗੁਰੂ ਜੀ ਆਪਣਾ ਚਰਨ ਪਾਉਂਦੇ ਹਨ।
ਸੰਗਤ ਬ੍ਰਿੰਦ ਆਨ ਪਰਵਾਰ,
ਤੇ ਬਹੁਤ ਸਾਰੀ ਸੰਗਤ ਉਸ ਵਕਤ ਸਤਿਗੁਰੂ ਜੀ ਦਾ ਦਰਸ਼ਨ ਕਰਨ ਲਈ ਆ ਜਾਂਦੀ ਹੈ।
ਆਵਤ ਜਾਤ ਹਜ਼ਾਰੋ ਨੀਤ,
ਨੀਤ ਤੋਂ ਭਾਵ ਹਰ ਰੋਜ਼, ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸਤਿਗੁਰੂ ਜੀ ਦਾ ਦੀਦਾਰ ਕਰਨ ਲਈ ਆਉਂਦੀ ਹੈ।
ਨਿਤ ਕਾਮਨਾ ਕਰੇ ਜੋ ਚੀਤ,
ਔਰ ਜਿਹੜਾ ਵੀ ਸਿੱਖ ਉਸ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਜੋ ਵੀ ਮੰਗਦਾ ਹੈ,
ਜਸ ਬਹੁ ਫੈਲ ਰਹਿਓ ਸਭ ਦੇਸ਼,
ਤੇ ਗੁਰੂ ਪਾਤਸ਼ਾਹ ਉਸ ਨੂੰ ਉਹੀ ਵਸਤੂ ਦਿੰਦੇ ਹਨ, ਅਜਿਹਾ ਜਸ ਉਸ ਸਤਿਗੁਰੂ ਪਾਤਸ਼ਾਹ ਜੀ ਦਾ ਸਾਰੇ ਦੇਸ਼ ਦੇ ਵਿੱਚ ਵਿਸਤਰਿਤ ਹੈ, ਫੈਲ ਚੁੱਕਿਆ ਹੈ।
ਆਵਹਿ ਲੈ ਲੈ ਦਰਬ ਵਿਸ਼ੇਸ਼,
ਔਰ ਉਹ ਸਾਰੇ ਲੋਕ ਜਿਹੜਾ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਸਿਫਤ ਸੁਣਦਾ ਹੈ ਕਿ ਗੁਰੂ ਕੇ ਦਰਬਾਰ ਵਿੱਚ ਜਾ ਕੇ ਕੋਈ ਵੀ ਇਨਸਾਨ ਖਾਲੀ ਹੱਥ ਨਹੀਂ ਪਲਟਦਾ, ਤੇ ਬਹੁਤ ਸਾਰੇ ਲੋਕ ਉਸ ਵਕਤ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਈ ਤਰ੍ਹਾਂ ਦੀ ਭੇਟਾ ਲੈ ਕੇ ਹਾਜ਼ਰ ਹੁੰਦੇ ਹਨ।
ਕਰਹਿ ਉਧਾਰਨ ਸ਼ਰਧਾਵਾਨ,
ਔਰ ਸਤਿਗੁਰੂ ਦੀ ਸਿਫਤ ਕਰਦੇ ਹਨ ਉਸ ਵਕਤ ਇਹ ਸਿੱਖ। ਇਹ ਸਿੱਖ ਨੇ ਫਿਰ ਕਹਿਆ ਕਿ ਸਤਿਗੁਰੂ ਐਸਾ ਹੈ ਜਿਹੜਾ ਵੀ ਇਨਸਾਨ ਇਸ ਸਤਿਗੁਰੂ ਦੇ ਚਰਨਾਂ ਦੇ ਵਿੱਚ ਸ਼ਰਧਾ ਨਾਲ ਆਵੇ, ਭਾਵਨਾ ਦੇ ਨਾਲ ਆਵੇ, ਪ੍ਰੇਮ ਦੇ ਨਾਲ ਆਵੇ, ਤੇ ਸਤਿਗੁਰੂ ਪਾਤਸ਼ਾਹ ਜੀ ਅਜਿਹੇ ਸਿੱਖ ਨੂੰ ਨਿਹਾਲ ਕਰ ਦਿੰਦੇ ਹਨ।
ਇਸ ਬਿਲਾਸ ਮਹਿ ਗੁਰ ਭਗਵਾਨ,
ਔਰ ਇਹ ਸਾਰਾ ਉਥੋਂ ਦਾ ਵਰਤਾਂਤ ਦੱਸਦਾ ਹੋਇਆ ਸਿੱਖ ਕਹਿਣ ਲੱਗਾ ਕਿ ਇਹ ਸਾਰਾ ਉਸ ਵਕਤ ਕਰਮ ਕਰ ਰਹੇ ਨੇ। ਅਜਿਹੀ ਖੁਸ਼ੀ ਉਸ ਵਕਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਸਾਰੇ ਸਿੱਖਾਂ ਦੇ ਵਿੱਚ ਵਰਤਾ ਰਹੇ ਹਨ।
ਸੁਣ ਪ੍ਰਸੰਨ ਸਿੱਖ ਤਬ ਭਏ।
ਜਿਤਨੇ ਵੀ ਉਸ ਵਕਤ ਸ੍ਰੀ ਪਟਨਾ ਸਾਹਿਬ ਵਿਖੇ ਸਿੱਖ ਆਦਿਕ ਗੋਬਿੰਦ ਜੀ ਸਾਰੇ ਹੀ ਇਸ ਖਬਰ ਨੂੰ ਸੁਣ ਕੇ ਖੁਸ਼ ਹੋ ਜਾਂਦੇ ਹਨ।
ਭੁਗਤੇ ਮੁਗਤ ਕੋ ਬਰ ਸ਼ੁਭ ਦਏ।
ਤੇ ਕੀ ਹੋਇਆ, ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਇਹ ਖੁਸ਼ੀ ਦੀ ਖਬਰ ਸੁਣੀ, ਔਰ ਯਾਦ ਰੱਖਣਾ ਖੁਸ਼ੀ ਦੀ ਖਬਰ ਉਹੀ ਹੁੰਦੀ ਹੈ ਜੋ ਇਨਸਾਨ ਦੇ ਮਨ ਨੂੰ ਲੱਗੇ। ਕਈ ਵਾਰ ਅਜਿਹੇ ਨਾਮ ਧਾਰੀਆਂ ਦਾ ਜ਼ਿਕਰ ਸੁਣੀਦਾ ਹੈ ਆਪਣੇ ਕੰਨਾਂ ਦੇ ਨਾਲ। ਜੇ ਕਿਸੇ ਨੇ ਆ ਕੇ, ਉਹ ਸਮੇਂ ਦੀ ਮੈਂ ਗੱਲ ਕਰਦਾ ਹਾਂ ਜਦੋਂ ਕਿ ਲੋਕਾਂ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਨਾਲ ਇਤਨਾ ਕੁ ਪਿਆਰ ਕੀਤਾ। ਅਜਿਹੇ ਲੋਕ ਸੀ ਜਿਹੜੇ ਇੱਕੋ ਹੀ ਗੱਲ ਆ ਕੇ ਕਹਿੰਦੇ ਸੀ, ਪਾਤਸ਼ਾਹ ਮੇਰਾ ਮਾਣ ਵੀ ਤੂੰ ਹੈ, ਤਾਣ ਵੀ ਤੂੰ ਹੈ, ਸਭ ਕੁਛ ਤੂੰ ਹੈ, ਮੇਰਾ ਧਨ ਜਾਇਦਾਦ ਮੇਰਾ ਸਭ ਕੁਛ ਤੂੰ ਹੀ ਹੈ। ਪਰ ਜਦੋਂ ਸਤਿਗੁਰੂ ਰਾਮ ਸਿੰਘ ਜੀ ਇਸ ਅਸਥਾਨ ਤੋਂ ਤੁਰ ਜਾਂਦੇ ਨੇ, ਅੰਗਰੇਜ਼ ਜਦੋਂ ਲੈ ਗਿਆ ਉਹਨਾਂ ਨੂੰ, ਤੇ ਕੀ ਹੋਇਆ, ਉਸ ਵਕਤ ਇਹਨਾਂ ਲੋਕਾਂ ਦੀ ਹਾਲਤ ਕੀ ਹੈ। ਮੈਂ ਅਰਜ਼ ਕਰਾਂ ਕਿ ਜੇ ਕੋਈ ਆ ਕੇ ਕਿਸੇ ਹੋਰ ਢੰਗ ਦੀ ਗੱਲ ਵੀ ਕਰਦਾ ਸੀ ਕਿਸੇ ਨਾਮਧਾਰੀ ਸਿੱਖ ਦੇ ਨਾਲ ਕਿ ਬੜੀ ਖੁਸ਼ੀ ਦੀ ਗੱਲ ਹੈ, ਉਸ ਨੇ ਅੱਗੋਂ ਕਹਿਣਾ ਕਿ ਗੁਰੂ ਜੀ ਆ ਗਏ ਨੇ, ਸਤਿਗੁਰੂ ਰਾਮ ਸਿੰਘ ਜੀ ਆ ਗਏ ਨੇ। ਭਾਵ ਕਿ ਉਹਨਾਂ ਵਾਸਤੇ ਖੁਸ਼ੀ ਦੀ ਗੱਲ ਹੀ ਇਹੀ ਸੀ ਕਿ ਜਦੋਂ ਸਤਿਗੁਰੂ ਜੀ ਵਾਪਸ ਆ ਜਾਣਗੇ। ਔਰ ਇਹ ਗੱਲ ਸਹੀ ਹੈ, ਜਦੋਂ ਵੀ ਇਨਸਾਨ ਦਾ ਕਿਸੇ ਜਗ੍ਹਾ ਨੇਹ ਲੱਗ ਜਾਂਦਾ ਹੈ, ਪ੍ਰੇਮ ਹੁੰਦਾ ਹੈ, ਉਸ ਵਾਸਤੇ ਸਭ ਤੋਂ ਵੱਡੀ ਖੁਸ਼ੀ ਹੀ ਇਹ ਹੈ ਕਿ ਉਸ ਸ਼ਖਸ ਦੇ ਦਰਸ਼ਨ ਹੋਣ, ਉਸ ਸ਼ਖਸ ਦੀ ਸੂਰਤ ਵਿਖ ਜਾਵੇ, ਚਾਹੇ ਉਹ ਸਤਿਗੁਰੂ ਹੋਵੇ ਜਾਂ ਦੁਨੀਆਂ ਦੇ ਆਮ ਇਨਸਾਨ ਹੋਵੇ। ਅਰਜ਼ ਕਰਾਂ ਕਿ ਉਸ ਇਨਸਾਨ ਵਾਸਤੇ ਵੱਡੀ ਖੁਸ਼ੀ ਇਹੀ ਹੈ ਕਿ ਉਸ ਨੂੰ ਉਸ ਦੇ ਪਿਆਰੇ ਦਾ ਦੀਦਾਰ ਹੋ ਜਾਵੇ। ਸੋ ਜਦੋਂ ਇਸ ਸਿੱਖ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਇਹ ਖਬਰ ਸੁਣਾਈ, ਤੇ ਉਸ ਵਕਤ ਗੋਬਿੰਦ ਜੀ ਇਤਨੇ ਕੁ ਖੁਸ਼ ਹੋਏ ਕਿ ਗੋਬਿੰਦ ਪਾਤਸ਼ਾਹ ਜੀ ਨੇ ਇਸ ਸਿੱਖ ਨੂੰ ਭਗਤੀ, ਮੁਕਤੀ ਆਦਿਕ ਬਹੁਤ ਸਾਰੀਆਂ ਦਾਤਾਂ ਦੇ ਦਿੱਤੀਆਂ।
ਜੁਗ ਮਾਤਨ ਤਿਆਰੀ ਕਰਵਾਈ।
ਜੁਗ ਤੋਂ ਭਾਵ ਹੈ ਦੋ, ਭਾਵ ਦੋਵੇਂ ਮਾਤਾਵਾਂ ਨੇ, ਸ਼੍ਰੀ ਮਾਤਾ ਨਾਨਕੀ ਜੀ ਔਰ ਸ਼੍ਰੀ ਮਾਤਾ ਗੁਜਰੀ ਜੀ, ਅਖੀਰ ਇਸ ਪਟਨਾ ਨਗਰ ਸਾਹਿਬ ਤੋਂ ਤੁਰਨ ਦੀ, ਚੱਲਣ ਦੀ ਤਿਆਰੀ ਕਰਦੇ ਹਨ।
ਵਾਹਨ ਸਾਜ ਦਾਸ ਸਮੁਦਾਈ।
ਸਾਰੇ ਦਾਸਾਂ ਨੂੰ ਹੁਕਮ ਕੀਤਾ ਗਿਆ ਕਿ ਸਾਰੇ ਵਾਹਨਾਂ ਨੂੰ ਤਿਆਰ ਕੀਤਾ ਜਾਵੇ।
ਸਯੰਦਨ ਡੋਰੇ ਪਾਏ ਉਸ਼ਾਰ।
ਸਯੰਦਨ ਭਾਵ ਕਈ ਤਰ੍ਹਾਂ ਦੀ ਪਾਲਕੀਆਂ ਆਦਿਕ ਔਰ ਗੱਡੇ ਆਦਿਕ ਤਿਆਰ ਕੀਤੇ ਗਏ।
ਜ਼ਰੀਦਾਰ ਜਗਮਤ ਉਦਾਰ।
ਰੱਥ ਆਦਿਕ ਤਿਆਰ ਕੀਤੇ ਗਏ ਜਿਨ੍ਹਾਂ ਦੇ ਉੱਪਰ ਬੜੇ ਹੀ ਵਧੀਆ ਗਲੀਚੇ ਆਦਿਕ ਕੱਪੜੇ ਆਦਿਕ ਵਿਛਾਏ ਗਏ ਜਿਹੜੇ ਕਿ ਬਹੁਤ ਹੀ ਸੁੰਦਰ ਸਨ।
ਤੁੰਗਕ ਕੁਦ ਬਲ ਦੀਰਘ ਬੈਲ।
ਔਰ ਬੈਲ, ਕਿਉਂਕਿ ਇਹ ਉਹ ਸਮਾਂ ਹੈ ਜਦੋਂ ਕਿ ਗੱਡੇ ਆਦਿਕ, ਰੱਥ ਆਦਿਕ ਜਾਂ ਪਾਲਕੀ ਆਦਿਕ ਹੀ ਬਹੁਤ ਹੀ ਵਧੀਆ ਸਾਧਨ ਮੰਨੇ ਜਾਂਦੇ ਸੀ ਔਰ ਵਧੀਆ ਸਾਧਨ ਵੀ ਇਹੀ ਸਨ। ਔਰ ਕਵੀ ਜੀ ਕਹਿੰਦੇ ਹਨ, ਬੜੇ ਹੀ ਵਧੀਆ ਬੈਲ ਜਿਨ੍ਹਾਂ ਦਾ ਕਿ ਚੱਲਣ ਦਾ ਢੰਗ ਵੀ ਵਧੀਆ ਸੀ, ਇਤਿਆਦ ਬਹੁਤ ਹੀ ਜ਼ਿਆਦਾ ਬਲਦਾਇਕ ਬੈਲ ਸਨ।
ਚੱਲੈ ਤੁਰੰਗ ਮਨਿੰਦਾ ਗੈਲ।
ਪਰ ਜਦੋਂ ਉਹ ਬੈਲ ਤੁਰਦੇ ਸੀ, ਤੁਰੰਗ ਤੋਂ ਭਾਵ ਘੋੜਾ, ਮਨਿੰਦੇ ਤੋਂ ਭਾਵ ਕਿ ਇਹਨਾਂ ਨੂੰ ਕੰਪੇਅਰ ਕਰਕੇ ਦੱਸਿਆ ਹੈ ਕਿ ਜਿਵੇਂ ਇੱਕ ਘੋੜਾ ਤੇਜ਼ੀ ਦੇ ਨਾਲ ਤੁਰਦਾ ਹੈ, ਉਸੇ ਹੀ ਤਰ੍ਹਾਂ ਇਹ ਬੈਲ ਵੀ ਬਹੁਤ ਹੀ ਤੇਜ਼ੀ ਦੇ ਨਾਲ ਤੁਰਦੇ ਸਨ।
ਕੰਚਨਪੁਰੀ ਸ਼੍ਰਿੰਗਨ ਪਾਏ।
ਉਸ ਤੋਂ ਬਾਅਦ ਬੈਲ ਜੋ ਨੇ ਉਹਨਾਂ ਦਾ ਬੜਾ ਹੀ ਸ਼ਿੰਗਾਰ ਕੀਤਾ ਗਿਆ, ਕਿਉਂਕਿ ਉਹ ਸਮਾਂ ਅਜਿਹਾ ਹੈ ਜਿਵੇਂ ਅੱਜ ਦੇ ਸਮੇਂ ਵਿੱਚ ਇਨਸਾਨ ਵਿਕਸਿਤ ਸਾਧਨਾਂ ਨੂੰ ਸ਼ਿੰਗਾਰਦਾ ਹੈ, ਸਾਫ ਕਰਦਾ ਹੈ। ਉਸ ਵਕਤ ਦਾ ਸਮਾਂ ਅਜਿਹਾ ਹੈ ਕਿ ਇਹੀ ਸਭ ਤੋਂ ਵਧੀਆ ਸਾਧਨ ਸਨ। ਸੋ ਇਨ੍ਹਾਂ ਬੈਲਾਂ ਦੇ ਜੋ ਸਿੰਘ ਹਨ ਉਹਨਾਂ ਦੇ ਵਿੱਚ ਵੀ ਬੜੇ ਹੀ ਵਧੀਆ ਸੋਨਾ ਆਦਿਕ ਮੜਿਆ ਹੋਇਆ ਹੈ।
ਭੂਖਨ ਟਲਕਾ ਆਦਿ ਸੁਹਾਏ,
ਕਈ ਤਰ੍ਹਾਂ ਦੇ ਗਹਿਣੇ ਫਿਰ ਜਿਵੇਂ ਕਿ ਬੈਲ ਦੇ ਗਲ ਦੇ ਵਿੱਚ ਟੱਲੀ ਆਦਿਕ ਵੀ ਪਾ ਦਿੰਦੇ ਸਨ।
ਸਿਵਕਾਦਿਕ ਜਟਤੀ ਨਗ ਕਰੇ,
ਸਿਵਕਾ ਜਿਤਨੇ ਵੀ ਗੱਡੇ ਆਦਿਕ ਹਨ, ਰੱਥ ਆਦਿਕ ਹਨ, ਸਾਰਿਆਂ ਦੇ ਵਿੱਚ ਬੜੇ ਹੀ ਵਧੀਆ ਨਗ ਆਦਿਕ ਜੜੇ ਹੋਏ ਹਨ।
ਮੁਕਰ ਚੁਕੋਨ ਗੋਲ ਬਰ ਜਰੇ,
ਬੜੇ ਹੀ ਵਧੀਆ ਇਸ ਦੇ ਵਿੱਚ ਭਾਵ ਅਜਿਹੀ ਅਲੰਕਾਰੀ ਕੀਤੀ ਹੋਈ ਹੈ ਜਿਸ ਦੇ ਨਾਲ ਕਿ ਸਾਰਾ ਕੁਛ ਅਤਿ ਸੁੰਦਰ ਜਾਪ ਰਿਹਾ ਹੈ।
ਝਾਲਰ ਜ਼ਰੀ ਗੁੰਡ ਲਰਕਰ ਲਰਕਾਏ,
ਕਈ ਤਰ੍ਹਾਂ ਦੇ ਅਜਿਹੇ ਝਾਲਰਾਂ ਆਦਿਕ ਵੀ ਲਟਕਾਈਆਂ ਹੋਈਆਂ ਹਨ।
ਮੁਕਤਾ ਲਰੀ ਬ੍ਰਿੰਦ ਛਬਿਛਾਏ,
ਸਾਧ ਸੰਗਤ ਜੀਓ ਮੁਕਤੇ ਤੋਂ ਭਾਵ ਹੈ ਹੀਰੇ ਆਦਿਕ, ਹੀਰੇ ਆਦਿਕਾਂ ਦੀ ਲੜੀਆਂ ਬਣਾ ਕੇ ਉਹਨਾਂ ਰੱਥਾਂ ਦੇ ਉੱਪਰ ਲਟਕਾਈਆਂ ਹੋਈਆਂ ਹਨ।
ਉਚਿਤ ਸਮਗਰੀ ਸਾਥ ਉਠਾਵਨ,
ਉਚਿਤ ਜਿਤਨੀ ਕੁ ਸਮੱਗਰੀ ਲੋੜਦਾਇਕ ਹੈ, ਜਿਤਨੀ ਕੁ ਸਮੱਗਰੀ ਦੀ ਜ਼ਰੂਰਤ ਹੈ, ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਨ, ਉਤਨੀ ਕੁ ਸਮੱਗਰੀ ਚੁੱਕ ਕੇ ਰਥਾਂ ਦੇ ਉੱਪਰ ਰੱਖ ਲਈ ਗਈ।
ਸਭ ਕੇ ਕੀਨੇ ਭਾਰ ਬੰਧਾਵਨ,
ਉਹ ਸਾਰੀਆਂ ਸਮੱਗਰੀਆਂ ਵਸਤੂਆਂ ਦੇ ਭਾਰ ਬੰਨ ਲਏ ਗਏ।
ਸੁਣ ਤਿਆਰੀ ਕੋ ਸੰਗਤ ਆਈ,
ਹੁਣ ਜਦੋਂ ਹਰੇਕ ਇਨਸਾਨ ਨੇ ਸੁਣਿਆ, ਹਰੇਕ ਇਨਸਾਨ ਦੇ ਕੰਨ ਵਿੱਚ ਇਹ ਖਬਰ ਪਈ ਕਿ ਅੱਜ ਉਹ ਸਤਿਗੁਰੂ ਇੱਥੋਂ ਜਾ ਰਿਹਾ ਹੈ ਜੋ ਕਿ ਬੜਾ ਹੀ ਸਾਡੇ ਨਾਲ ਪਿਆਰ ਕਰਦੇ ਸਨ।
ਮਸਤਕ ਟੇਕਾ ਦਿਓ ਵਥ ਕਾਈ,
ਉਹਨਾਂ ਲੋਕਾਂ ਨੇ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਔਰ ਅਰਜ਼ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ, ਸਾਨੂੰ ਕੋਈ ਆਪਣੀ ਵਸਤੂ ਦੇ ਦੇਵੋ।
ਅੰਗ ਸੰਗ ਲਾਗੀ ਗੁਰ ਕੇ,
ਜਿਤਨੇ ਵੀ ਗੁਰੂ ਦੇ ਅੰਗ ਸੰਗ ਲਾਗੀ ਗੁਰ ਕੇ, ਲਾਗੀ ਤੋਂ ਭਾਵ ਜਿਹੜੇ ਸਤਿਗੁਰੂ ਦੇ ਹਰ ਰੋਜ਼ ਨਿਕਟ ਰਹਿੰਦੇ ਸਨ, ਉਹਨਾਂ ਨੇ ਅਰਜ਼ ਕੀਤੀ ਕਿ ਗੁਰੂ ਜੀ ਹੁਣ ਤਾਂ ਆਪ ਜੀ ਜਾ ਰਹੇ ਹੋ ਤੇ ਜਦੋਂ ਇਨਸਾਨ ਤੁਰ ਜਾਂਦਾ ਹੈ, ਭਾਵ ਤੁਸੀਂ ਇਸ ਅਸਥਾਨ ਤੋਂ ਤੁਰ ਜਾਓਗੇ, ਪਤਾ ਨਹੀਂ ਫਿਰ ਕਿਤਨੇ ਸਮੇਂ ਬਾਅਦ ਦਰਸ਼ਨ ਹੋਣ, ਨਦੀ ਨਾਵ ਸੰਜੋਗ ਜੋ ਬਹੁਰ ਨਾ ਮਿਲ ਹੈ ਆਏ, ਕਿਉਂਕਿ ਵਿਛੋੜਾ ਇੱਕ ਅਜਿਹੀ ਚੀਜ਼ ਹੈ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਨਦੀ ਦੇ ਵਿੱਚੋਂ ਜਿਹੜਾ ਪਾਣੀ ਇੱਕ ਵਾਰ ਲੰਘ ਜਾਵੇ ਉਹ ਫਿਰ ਸੰਜੋਗਾਂ ਦੀ ਗੱਲ ਹੈ ਕਿ ਵਾਪਸ ਆਵੇ, ਇਤਿਆਦ ਉਹ ਵਾਪਸ ਨਹੀਂ ਆਉਂਦਾ। ਇਸੇ ਤਰ੍ਹਾਂ ਜਦੋਂ ਆਪ ਜੀ ਇਸ ਅਸਥਾਨ ਤੋਂ ਜਾ ਰਹੇ ਹੋ, ਪਤਾ ਨਹੀਂ ਕਦੋਂ ਸਾਡੇ ਭਾਗ ਜਾਗਣ ਜੋ ਆਪ ਦੇ ਦਰਸ਼ਨ ਹੋਣਗੇ। ਫਿਲਹਾਲ ਆਪ ਜੀ ਕਿਰਪਾ ਕਰੋ ਕਿ ਕੁਛ ਅਜਿਹੀ ਵਸਤੂ ਆਪਣੀ ਨਿਸ਼ਾਨੀ ਵਜੋਂ ਦੇਣਾ ਕਰੋ।
ਜਿਸ ਤੇ ਲਹਿ ਮਨੋਰਥ ਉਰ ਕੇ,
ਜਿਸ ਵਸਤੂ ਨੂੰ ਵੇਖ ਕੇ ਸਾਨੂੰ ਤੁਹਾਡੀ ਯਾਦ ਆਵੇ, ਕਿਉਂਕਿ ਸਤ ਸੰਗਤ ਜੀਓ ਇਹ ਗੱਲ ਸੱਚੀ ਹੈ, ਕਿਉਂਕਿ ਜਿਸ ਇਨਸਾਨ ਦੇ ਨਾਲ ਇਨਸਾਨ ਦਾ ਪ੍ਰੇਮ ਹੈ ਉਹ ਭਾਵੇਂ ਸਤਿਗੁਰੂ ਹੀ ਹੋਣ, ਜਦੋਂ ਉਸ ਵੱਲੋਂ ਦਿੱਤੀ ਹੋਈ ਕੋਈ ਵੀ ਵਸਤੂ ਇਨਸਾਨ ਦੇ ਸਾਹਮਣੇ ਆ ਜਾਵੇ ਤੇ ਉਸ ਵਕਤ ਕੀ ਹੁੰਦਾ ਹੈ, ਯਾਦ ਆਉਂਦੀ ਹੈ ਉਸ ਇਨਸਾਨ ਦੀ ਜਾਂ ਸਤਿਗੁਰੂ ਦੀ? ਜੇ ਨਾਮਧਾਰੀ ਪੰਥ ਸਤਿਗੁਰੂ ਰਾਮ ਸਿੰਘ ਜੀ ਨੂੰ ਯਾਦ ਕਰੀ ਬੈਠਾ ਹੈ, ਉਸ ਦਾ ਕਾਰਨ ਕੀ ਹੈ ਕਿ ਉਹ ਗੁਰੂ ਰਾਮ ਸਿੰਘ ਦਾ ਬਚਨ ਕਿ ਨਾਮ ਧਾਰੀਓ ਤੁਹਾਨੂੰ ਮੈਂ ਆਪਣਾ ਕਲੇਜਾ ਹੀ ਕੱਢ ਕੇ ਦੇ ਦਿੱਤਾ, ਭਾਵ ਆਪਣਾ ਆਪ ਦੇ ਦਿੱਤਾ, ਜਿੱਥੇ ਕਿ ਅੰਗਰੇਜ਼ ਦਾ ਇਹ ਕਥਨ ਸੀ ਕਿ ਬਾਬਾ ਰਾਮ ਸਿੰਘ ਹਮ ਆਪਕੋ ਅਬ ਲੈ ਕੇ ਜਾ ਰਹੇ ਹੈ, ਅਬ ਆਪ ਕਿਆ ਕਰੋਗੇ, ਉੱਥੇ ਗੁਰੂ ਰਾਮ ਸਿੰਘ ਪਾਤਸ਼ਾਹ ਦਾ ਬਚਨ ਹੈ ਕਿ ਬਿਲਿਆ ਮੈਂ ਘਰ ਘਰ ਰਾਮ ਸਿੰਘ ਪੈਦਾ ਕਰ ਦੇਵਾਂਗਾ। ਇੱਕ ਹਲ ਵਾਹੁਣ ਵਾਲਾ ਸਿੱਧਾ ਜਾਂ ਜਟਕਾ ਜਾਂ ਸਿੱਖ, ਉਹ ਵੀ ਕਿਸੇ ਸਿੱਖ ਦੇ ਕੰਨ ਵਿੱਚ ਜੇ ਭਜਨ ਦੇਗਾ ਤੇ ਰਾਮ ਸਿੰਘ ਜਿੰਨਾ ਅਸਰ ਹੋਏਗਾ ਉਹਦੀ ਤਸੀਰ ਰਸਨਾ ਦੀ ਰਾਮ ਸਿੰਘ ਵਰਗੀ ਹੋਏਗੀ। ਇੱਕ ਅਜਿਹੀ ਦਾਤ ਹੈ ਉਸ ਸਤਿਗੁਰੂ ਦੀ, ਫਿਰ ਇਹ ਬਾਣਾ ਉਸ ਸਤਿਗੁਰੂ ਦਾ ਦਿੱਤਾ ਹੋਇਆ ਜਿਹਨੂੰ ਪਾ ਕੇ ਕਦੀ ਤੇ ਇਨਸਾਨ ਨੂੰ ਯਾਦ ਆ ਹੀ ਜਾਂਦੀ, ਉਹ ਇਹ ਬਾਣਾ ਦਿੱਤਾ ਮੈਨੂੰ ਮੇਰੇ ਸਤਿਗੁਰੂ ਨੇ, ਭਾਵ ਕਿ ਜਿਹੜੀ ਨਿਸ਼ਾਨੀ ਹੁੰਦੀ ਹੈ ਚਾਹੇ ਕਿਸੇ ਵੀ ਢੰਗ ਨਾਲ ਹੋਵੇ ਉਸ ਨੂੰ ਵੇਖ ਕੇ ਇਨਸਾਨ ਦਾ ਧਿਆਨ ਸਿੱਧਾ ਹੀ ਆਪਣੇ ਸਤਿਗੁਰੂ ਵੱਲ ਤੁਰ ਜਾਂਦਾ ਹੈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜਿਹੜੀਆਂ ਕਿਰਪਾ ਸਾਡੇ ਉੱਪਰ ਕੀਤੀਆਂ, ਹਰ ਇੱਕ ਇਨਸਾਨ ਉਸ ਦੇ ਜਿਤਨੇ ਸਰੀਰ ਉੱਪਰ ਰੋਮ ਨੇ ਸ਼ਾਇਦ ਉਹ ਵੀ ਘੱਟ ਪੈ ਜਾਣ ਜਿੰਨੇ ਕੋ ਉਪਕਾਰ ਸਤਿਗੁਰੂ ਜੀ ਨੇ ਸਾਡੇ ਉੱਪਰ ਕੀਤੇ ਨੇ। ਔਰ ਗੁਰੂ ਸਦਾ ਹੀ ਪਰਉਪਕਾਰੀ ਹੈ। ਫਿਰ ਉਸ ਤੋਂ ਬਾਅਦ ਸ਼੍ਰੀ ਮਾਤਾ ਚੰਦ ਕੌਰ ਜੀ, ਜਿੰਨਾ ਉਹਨਾਂ ਨੇ ਸਾਡੇ ਉੱਪਰ ਬਖਸ਼ਿਸ਼ ਕਿਰਪਾ ਕੀਤੀ, ਹਾਂ ਮੈਂ ਇਹ ਲਫ਼ਜ਼ ਵਰਤਿਆ ਹੈ ਬਖਸ਼ਿਸ਼ ਕਿਰਪਾ, ਕਿਉਂਕਿ ਉਹ ਆਪ ਹੀ ਸੇਵਾ ਦੀ ਮੂਰਤੀ ਸਨ ਔਰ ਸਦਾ ਹੀ ਉਹ ਸਾਡੇ ਨਾਲ ਨੇ। ਕਿਉਂਕਿ ਜਦੋਂ ਇਨਸਾਨ ਅਜਿਹੇ ਸ਼ਖਸ਼ ਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲਦਾ ਹੈ, ਇਹਨਾਂ ਦੀ ਜਿਹੜਾ ਉਹ ਰਸਤਾ ਸੀ ਜਿਸ ਰਸਤੇ ਉੱਪਰ ਇਹ ਆਪ ਚੱਲੇ, ਭਾਵ ਸੇਵਾ ਕੀਤੀ, ਆਪਣਾ ਆਪ ਹੀ ਗੁਰੂ ਘਰ ਨੂੰ ਸਮਰਪਿਤ ਕਰ ਦਿੱਤਾ। ਇੱਕ ਵਾਰ ਸੋਚ ਕੇ ਹੈਰਾਨੀ ਆਉਂਦੀ ਹੈ ਕਿ ਘਰ ਦੇ ਮਾਲਕ ਹੁੰਦੇ ਹੋਏ ਵੀ ਉਹ ਦਿਨ ਰਾਤ ਸੇਵਾ ਕਰ ਰਹੇ ਨੇ। ਇਨਸਾਨ ਦੇ ਕੋਲ ਥੋੜੀ ਕੋਈ ਚੀਜ਼ ਆਵੇ ਤੇ ਉਸ ਦੀ ਹਾਲਤ ਵੇਖਣ ਵਾਲੀ ਹੁੰਦੀ ਹੈ ਕਿ ਪਾਣੀ ਦਾ ਗਿਲਾਸ ਤੱਕ ਨਹੀਂ ਆਪ ਚੁੱਕ ਕੇ ਪੀ ਸਕਦਾ, ਉਹ ਵੀ ਨੌਕਰ ਲੈ ਕੇ ਆਵੇ। ਪਰ ਧੰਨ ਮਾਤਾ ਚੰਦ ਕੌਰ ਜੀ, ਜਿਹੜੇ ਕਿ ਸਾਰਾ ਕੁਛ ਕੋਲ ਹੁੰਦਿਆਂ ਵੀ ਮਾਲਕ ਹੁੰਦੇ ਹੋਏ ਘਰ ਦੇ, ਫਿਰ ਕੀ ਹੈ ਕਿ ਸੇਵਾਦਾਰਾਂ ਨਾਲ ਸੇਵਾ ਕਰਦੇ ਨੇ। ਕਿਉਂਕਿ ਸਾਧ ਸੰਗਤ ਜੀਓ, ਇਹ ਹਸਤੀਆਂ ਬਹੁਤ ਹੀ ਉੱਚੀਆਂ ਔਰ ਨਵਿਕਲੀਆਂ ਹੁੰਦੀਆਂ ਨੇ। ਸੋ ਅਰਜ਼ ਕਰਾਂ ਕਿ ਅਜਿਹੀ ਕਿਰਪਾ ਹੁੰਦੀ ਹੈ ਉਸ ਸਤਿਗੁਰੂ ਕੇ ਪਿਆਰਿਆਂ ਉੱਪਰ, ਉਸ ਆਪ ਅਕਾਲ ਪੁਰਖ ਦੇ ਉੱਪਰ। ਸੋ ਜਦੋਂ ਇਨਸਾਨ ਇਹਨਾਂ ਦੇ ਰਸਤੇ ਨੂੰ ਵੇਖਦਾ ਹੈ, ਇਹਨਾਂ ਦੇ ਦੱਸੇ ਹੋਏ ਰਾਹ ਦੇ ਉੱਪਰ ਚੱਲਦਾ ਹੈ ਤੇ ਉਹਨਾਂ ਨੂੰ ਬੜੇ ਹੀ ਸੁੱਖ ਪ੍ਰਤੀਤ ਹੁੰਦੇ ਹਨ।
ਤੁਮ ਸਮ ਪੂਜਹਿ ਦਰਸ਼ਨ ਕਰੈ।
ਉਸ ਤੋਂ ਬਾਅਦ ਕੀ ਹੋਇਆ ਕਿ ਸਾਰੇ ਸਿੱਖ ਜਿਹੜੇ ਹਨ ਗੋਬਿੰਦ ਜੀ ਨੂੰ ਬੜਾ ਹੀ ਪਿਆਰ ਕਰਦੇ ਹਨ, ਨਮਸਕਾਰ ਕਰ ਰਹੇ ਹਨ।
ਹਿਰਦੈ ਭਾਵਨਾ ਸੰਗਤ ਧਰੈ।
ਔਰ ਉਸ ਵਕਤ ਜਿਤਨੇ ਵੀ ਸਿੱਖ ਆਏ ਸੀ ਦਰਸ਼ਨ ਕਰਨ, ਗੱਲ ਕਰਾਂ ਜਦੋਂ ਇਹਨਾਂ ਨੇ ਵੇਖਿਆ ਕਿ ਸਤਿਗੁਰੂ ਜਾ ਰਹੇ ਹਨ, ਸਾਰੀ ਸੰਗਤ ਵੀ ਆ ਕੇ ਗੋਬਿੰਦ ਪਾਤਸ਼ਾਹ ਨੂੰ ਬੇਨਤੀ ਕਰਦੀ ਹੈ, ਇਤਿਆਦ ਮਾਤਾ ਜੀ ਹੋਰੀ ਵੀ ਇਹ ਬੇਨਤੀ ਕਰਦੇ ਹਨ ਕਿ ਬੇਟਾ ਆਪ ਜੀ ਦੇ ਵਿੱਚ ਸਾਰੀ ਸੰਗਤ ਦੀ ਸ਼ਰਧਾ ਇਸ ਤਰ੍ਹਾਂ ਹੈ, ਭਾਵ ਜਿਵੇਂ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਇਹ ਪੂਜਦੇ ਸੀ, ਤੁਹਾਡੀ ਵੀ ਅਜਿਹੇ ਢੰਗ ਨਾਲ ਪੂਜਾ ਹੋ ਰਹੀ ਹੈ।
ਸੁਣ ਸ੍ਰੀ ਤੇਗ ਬਹਾਦਰ ਨੰਦਨ।
ਜਦੋਂ ਸ੍ਰੀ ਸਤਿਗੁਰੂ ਤੇਗ ਬਹਾਦਰ ਕੇ ਨੰਦਨ ਤੋਂ ਭਾਵ ਸਪੁੱਤਰ ਸ੍ਰੀ ਗੋਬਿੰਦ ਜੀ ਨੇ ਇਹ ਸਾਰੀ ਗੱਲ ਸੁਣੀ, ਕਿਉਂਕਿ ਇਹਨਾਂ ਲੋਕਾਂ ਨੇ ਆ ਕੇ ਮੰਗਿਆ ਸੀ ਕਿ ਕਿਰਪਾ ਕਰੋ, ਕੋਈ ਵਸਤੂ ਦੇਵੋ ਆਪਣੀ। ਸੋ ਮੈਂ ਅਰਜ਼ ਕਰ ਰਿਹਾ ਸੀ ਕਿ ਅਜਿਹੀ ਵਸਤੂ ਮੰਗਣ ਦਾ ਭਾਵ ਹੈ ਕਿ ਜਦੋਂ ਇਸ ਵਸਤੂ ਨੂੰ ਵੇਖਿਆ ਜਾਏਗਾ, ਇੱਕ ਤੇ ਅੰਦਰ ਭਾਵ ਆਵੇਗਾ ਕਿ ਇਹ ਵਸਤੂ ਦਿੱਤੀ ਕਿਸ ਨੇ ਹੈ, ਉਸ ਇਨਸਾਨ ਵੱਲ ਧਿਆਨ ਚਲਾ ਗਿਆ ਤੇ ਆਪਣੇ ਆਪ ਅੰਦਰ ਸ਼ਰਧਾ ਹੋਏਗੀ। ਜਦੋਂ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਹ ਸਿੱਖਾਂ ਦੀ ਬੇਨਤੀ ਸੁਣੀ,
ਦਿਓ ਪੰਘੂੜਾ ਸਿੱਖਨ ਬੰਧਨ।
ਪੰਘੂੜਾ ਇੱਕ ਦਿੱਤਾ ਜਿਸ ਪੰਘੂੜੇ ਦੇ ਵਿੱਚ ਬਚਪਨ ਵਿਖੇ ਗੋਬਿੰਦ ਜੀ ਬਿਰਾਜਦੇ ਸਨ।
ਬਾਲਕ ਬੈ ਹਮ ਇਸ ਪਰ ਰਹੇ।
ਔਰ ਨਾਲ ਹੀ ਗੋਬਿੰਦ ਜੀ ਬਚਨ ਕੀਤਾ ਕਿ ਗੁਰੂ ਕੇ ਸਿੱਖੋ, ਇਹ ਉਹ ਪੰਘੂੜਾ ਹੈ ਜਿਸ ਦੇ ਵਿੱਚ ਅਸੀਂ ਬਚਪਨ ਵਿਖੇ ਬਿਰਾਜਦੇ ਰਹੇ ਹਾਂ।
ਸ਼ਰਧਾ ਧਰੋ ਕਾਮਨਾ ਲਹੇ।
ਔਰ ਇਸ ਦੇ ਵਿੱਚ ਸ਼ਰਧਾ ਧਰੋ ਤੇ ਮਨੋਕਾਮਨਾ ਪੂਰੀ ਹੋਵੇਗੀ। ਹੁਣ ਧਿਆਨ ਦੇਣਾ, ਇਹ ਨਹੀਂ ਕਿ ਉਸ ਪੰਘੂੜੇ ਨੂੰ ਹੀ ਰੱਬ ਮੰਨ ਲੈਣਾ। ਅਸਲ ਵਿੱਚ ਕਹਿਣ ਤੋਂ ਭਾਵ ਹੈ, ਜਦੋਂ ਵੀ ਸਤਿਗੁਰੂ ਪਾਤਸ਼ਾਹ ਵੱਲੋਂ ਕੋਈ ਵਸਤੂ ਮਿਲਦੀ ਹੈ, ਚਾਹੇ ਉਹ ਮਾਲਾ ਹੋਵੇ, ਬਾਣਾ ਹੋਵੇ, ਦਸਤਾਰ ਹੋਵੇ, ਕੁਛ ਵੀ ਹੋਵੇ, ਉਸ ਤੋਂ ਭਾਵ ਹੈ ਕਿ ਉਹ ਚੀਜ਼ ਨੂੰ ਵੇਖ ਕੇ ਯਾਦ ਆਵੇ ਉਸ ਸਤਿਗੁਰੂ ਦੀ, ਪਰਮੇਸ਼ਵਰ ਦੀ। ਔਰ ਜੇ ਸਤਿਗੁਰੂ ਦੀ ਯਾਦ ਨਹੀਂ ਆਉਂਦੀ, ਇਨਸਾਨ ਸਿਰਫ ਇਸ ਵਸੀਲੇ ਤੇ ਰੁਕ ਗਿਆ ਤੇ ਯਾਦ ਰੱਖਣਾ, ਇਹ ਚੀਜ਼ ਨੂੰ ਗੁਰੂ ਘਰ ਵਿੱਚ ਪ੍ਰਮਾਣਤਾ ਨਹੀਂ ਮਿਲੀ। ਅਸਲ ਵਿੱਚ ਇਸ ਵਸਤੂ ਨੂੰ, ਇਸ ਨਿਸ਼ਾਨੀ ਨੂੰ ਵੇਖ ਕੇ ਯਾਦ ਆਵੇ ਉਸ ਪ੍ਰੇਮੀ ਦੀ, ਉਸ ਸਤਿਗੁਰੂ ਦੀ। ਸੋ ਇਹੀ ਭਾਵ ਦਰਸਾਉਂਦੇ ਹੋਏ ਗੋਬਿੰਦ ਜੀ ਕਹਿ ਰਹੇ ਹਨ ਕਿ ਜਦੋਂ ਇਸ ਨੂੰ ਵੇਖੋਗੇ, ਹਿਰਦੇ ਚ ਸ਼ਰਧਾ ਹੋਏਗੀ ਤੇ ਤੁਹਾਡੇ ਸਾਰੇ ਹਿਰਦੇ ਦੇ ਭਾਵ ਪੂਰੇ ਹੋ ਜਾਣਗੇ।
ਸਹਿਤ ਮਸੰਦਨ ਆਇਸਮਾਨੀ।
ਉਸ ਵਕਤ ਜਿਤਨੇ ਵੀ ਗੁਰੂ ਘਰ ਦੇ ਮਸੰਦ ਹਨ, ਉਹਨਾਂ ਨੇ ਸਤਿਗੁਰੂ ਜੀ ਕੋਲੋਂ ਆਗਿਆ ਮੰਗੀ,
ਰੱਖਿਓ ਪੰਘੂਰਾ ਜਨਮ ਸਥਾਨੀ।
ਕਵੀ ਸੰਤੋਖ ਸਿੰਘ ਜੀ ਦੱਸ ਰਹੇ ਹਨ, ਉਹ ਜੋ ਪੰਗੂੜਾ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਨਾਂ ਸਿੱਖਾਂ ਨੂੰ ਦਿੱਤਾ ਸੀ, ਅੱਜ ਵੀ ਸਾਧ ਸੰਗਤ ਜੀਓ ਗੁਰੂ ਕੇ ਉਸ ਪ੍ਰਕਾਸ਼ ਅਸਥਾਨ ਦੇ ਉੱਪਰ ਉਹ ਪੰਗੂੜਾ ਸੁਸ਼ੋਭਿਤ ਹੈ।
ਅੱਜ ਲੋ ਅਹੈ ਸੁਣਿਓ ਹਮ ਕਾਨ।
ਕਵੀ ਜੀ ਦੱਸ ਰਹੇ ਹਨ ਕਿ ਮੈਂ ਵੀ ਆਪਣੇ ਕੰਨਾਂ ਨਾਲ ਸੁਣਿਆ ਹੈ ਕਿ ਉਹ ਪੰਗੂੜਾ ਅੱਜ ਵੀ ਉਸ ਜਗ੍ਹਾ ਦੇ ਉੱਪਰ ਮਿਲਦਾ ਹੈ, ਭਾਵ ਉਸ ਦੇ ਦਰਸ਼ਨ ਹੋ ਸਕਦੇ ਹਨ।
ਅਭਿਖੇਕਤ ਸਿੱਖ ਗੁਰੂ ਸਮਾਨ।
ਅਭਿਖੇਕਤ ਭਾਵ ਪੂਜਾ ਕਰਨੀ, ਦਰਸ਼ਨ ਕਰਨੇ, ਜਿਤਨੇ ਵੀ ਸਿੱਖ ਹਨ ਉਸ ਦੀ ਆ ਕੇ ਪੂਜਾ ਕਰਦੇ ਹਨ।
ਜਨਮ ਸਥਾਨ ਜੋ ਦਰਸ਼ਨ ਕਰ ਹੈ।
ਨਾਲ ਹੀ ਕਵੀ ਜੀ ਫਿਰ ਸਿਫਤ ਕਰਦੇ ਨੇ ਉਸ ਅਸਥਾਨ ਦੀ, ਜਿਸ ਜਗ੍ਹਾ ਦੇ ਉੱਪਰ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਵਤਾਰ ਧਾਰਿਆ ਸੀ। ਕਵੀ ਜੀ ਕਹਿੰਦੇ ਹਨ ਜਿਹੜਾ ਵੀ ਇਨਸਾਨ ਉਸ ਪਵਿੱਤਰ ਅਸਥਾਨ ਦੇ ਜਾ ਕੇ ਦਰਸ਼ਨ ਕਰਦਾ ਹੈ,
ਜਨਮ ਜਨਮ ਕੇ ਕਲਮਲ ਹਰ ਹੈ,
ਉਸ ਦੇ ਕਲਮਲ ਤੋਂ ਭਾਵ ਕਾਲੇ, ਜਿਹੜੇ ਮਲ ਤੋਂ ਭਾਵ ਮੈਲੇ, ਜਿਹੜੇ ਅਜਿਹੇ ਕਰਮ ਜੋ ਕਿ ਬੁਰੇ ਕੀਤੇ ਹੋਏ ਕਰਮ, ਮੈਲ ਦੇ ਭਰੇ ਹੋਏ ਕਈ ਜਨਮਾਂ ਦੇ ਕਰਮ, ਜਦੋਂ ਇਨਸਾਨ ਅਜਿਹੀ ਜਗ੍ਹਾ ਦਾ ਜਾ ਕੇ ਦਰਸ਼ਨ ਕਰੇਗਾ ਉਸ ਦੇ ਕਈ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ।
ਸ੍ਰੀ ਗੁਰ ਤੇਗ ਬਹਾਦਰ ਜਹਾਂ।
ਹੁਣ ਉਸ ਤੋਂ ਬਾਅਦ ਕਵੀ ਜੀ ਕਹਿੰਦੇ ਹਨ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ
ਚੱਲਣ ਸਮੇਂ ਉਤਰੇ ਸੁਖ ਲਹਾ,
ਜਿਸ ਜਗ੍ਹਾ ਚੱਲਣ ਸਮੇਂ ਉਤਰੇ ਸਨ
ਤਹਾਂ ਪ੍ਰਥਮ ਡੇਰਾ ਠਹਿਰਾਏ ਹੋ।
ਉਸ ਜਗ੍ਹਾ ਦੇ ਉੱਪਰ ਹੀ ਹੁਣ ਗੋਬਿੰਦ ਜੀ ਹੋਰਾਂ ਨੇ ਡੇਰਾ ਕੀਤਾ।
ਸਭ ਸੰਗਤ ਕੋ ਭਾਖ ਸੁਣਾਏ ਹੋ।
ਦੁਬਾਰਾ ਅਰਜ਼ ਕਰਾਂ ਆਪ ਦੇ ਚਰਨਾਂ ਵਿੱਚ ਕਿ ਜਦੋਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਪਟਨਾ ਨਗਰ ਸਾਹਿਬ ਤੋਂ ਚੱਲਣ ਨੂੰ ਤਿਆਰ ਹੋਏ ਸੀ, ਨਗਰ ਤੋਂ ਬਾਹਰ ਜਾ ਕੇ ਉਹਨਾਂ ਨੇ ਡੇਰਾ ਕੀਤਾ ਸੀ ਜਿੱਥੇ ਕਿ ਰਾਤ ਬਿਤਾਈ ਸੀ, ਉਸੇ ਅਸਥਾਨ ਦੇ ਉੱਤੇ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਡੇਰਾ ਕੀਤਾ ਔਰ ਸਾਰੀ ਸਾਧ ਸੰਗਤ ਨੂੰ ਬਚਨ ਕਰਦੇ ਹਨ
ਜੇਤਕ ਸ਼ਸਤਰ ਸੰਚ ਨਿਜ ਕਰੇ,
ਕਿ ਜਿਤਨੇ ਵੀ ਸ਼ਸਤਰ ਭਾਵ ਹਥਿਆਰ ਆਦਿਕ ਤੁਸੀਂ ਇਕੱਠੇ ਕੀਤੇ ਹਨ
ਸੋ ਸੰਦੂਖ ਮੈਂ ਸਾਦਰ ਧਰੇ,
ਉਹ ਸਾਰੇ ਹਥਿਆਰ ਸਾਧ ਸੰਗਤ ਜੀਓ ਗੋਬਿੰਦ ਪਾਤਸ਼ਾਹ ਜੀ ਨੇ ਹੁਕਮ ਕਰਕੇ ਸਿੱਖਾਂ ਦੇ ਕੋਲੋਂ ਇੱਕ ਸੰਦੂਕ ਦੇ ਵਿੱਚ ਪਵਾ ਲਏ।
ਦਾਸਨ ਕੇ ਸਿਰ ਪਰ ਧਰਵਾਏ,
ਪਰ ਗੁਰੂ ਕੇ ਸਿੱਖਾਂ ਦੇ ਸਿਰਾਂ ਦੇ ਉੱਪਰ ਰੱਖ ਕੇ
ਕਹਿ ਕਰ ਪੂਰਬ ਦੀਏ ਪੁਚਾਏ।
ਆਪਣੇ ਜਾਣ ਤੋਂ ਪਹਿਲਾਂ ਹੀ ਗੋਬਿੰਦ ਪਾਤਸ਼ਾਹ ਨੇ ਆਪਣੇ ਹਥਿਆਰ ਉਸ ਜਗ੍ਹਾ ਦੇ ਉੱਪਰ ਭਾਵ ਸ੍ਰੀ ਆਨੰਦਪੁਰ ਸਾਹਿਬ ਭੇਜ ਦਿੱਤੇ।
ਅਪਰ ਸਮਿਗਰੀ ਚੱਲ ਚੱਲ
ਅਪਰ ਸਮਿਗਰੀ ਤੋਂ ਭਾਵ ਹੋਰ ਜਿਤਨੇ ਵੀ ਪਦਾਰਥ ਜਾਂ ਜ਼ਰੂਰਤ ਦੀ ਚੀਜ਼ਾਂ ਉਹ ਸਾਰੀਆਂ ਹੀ ਨਾਲ ਹੀ ਲੈ ਲਈਆਂ।
ਆਨ ਪਹੁੰਚੇ ਡੇਰੇ ਜਹਾਂ।
ਹੁਣ ਉਸ ਡੇਰੇ ਦੇ ਵਿੱਚ ਪਹੁੰਚੇ ਹਨ, ਭਾਵ ਜਿੱਥੇ ਕਿ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਹਿਲਾਂ ਰੁਕੇ ਸਨ।
ਬਾਲਕ ਖੇਲਤ ਸੋ ਸਭ ਆਏ।
ਹੁਣ ਹੋਇਆ ਕਿ ਜਿਤਨੇ ਵੀ ਸਤਿਗੁਰੂ ਜੀ ਦੇ ਸੰਗੀ ਸਾਥੀ ਮਿੱਤਰ ਸਨ ਜਿਨ੍ਹਾਂ ਦੇ ਨਾਲ ਗੋਬਿੰਦ ਪਾਤਸ਼ਾਹ ਛੋਟੀ ਉਮਰ ਵੇਖੇ ਖੇਡਦੇ ਹੁੰਦੇ ਸਨ,
ਹਾਥ ਜੋਰ ਬੰਧਹਿ ਸਮੁਦਾਏ,
ਇਹ ਸਾਰੇ ਆ ਕੇ ਗੋਬਿੰਦ ਜੀ ਦੇ ਕੋਲ ਹੱਥ ਜੋੜ ਕੇ ਨਮਸਕਾਰ ਕਰਦੇ ਹਨ।
ਸਿਆਣੇ ਭਨੈ ਤੈਨੂੰ ਮੈਂ ਐਸੇ।
ਹੁਣ ਉਹਨਾਂ ਬੱਚਿਆਂ ਦੇ ਵਿੱਚ ਜਿਹੜੇ ਕਿ ਮਿੱਤਰ ਨੇ ਗੋਬਿੰਦ ਜੀ ਦੇ, ਉਹਨਾਂ ਦੇ ਵਿੱਚ ਕੁਛ ਕੁ ਬੱਚੇ ਜਿਨ੍ਹਾਂ ਨੂੰ ਸੋਝੀ ਹੈ ਭਾਵ ਕੁਛ ਕੁ ਸਿਆਣੇ ਹਨ,
ਕਰੀ ਸਭਿਨ ਸੋ ਗੋਬਿੰਦ ਜੈਸੇ।
ਉਹ ਕਹਿਣ ਲੱਗੇ ਕਿ ਆਪ ਦਾ ਨਾਮ ਵੀ ਗੋਬਿੰਦ ਹੈ ਔਰ ਕ੍ਰਿਸ਼ਨ ਭਗਵਾਨ ਨੂੰ ਵੀ ਗੋਬਿੰਦ ਕਹਿੰਦੇ ਸੀ, ਤੁਸੀਂ ਉਹਨਾਂ ਵਾਲੀ ਕਰਕੇ ਸਾਡੇ ਨਾਲ ਚੱਲੇ ਹੋ, ਭਾਵ ਜਿਵੇਂ ਉਹਨਾਂ ਨੇ ਕੀਤਾ ਸੀ ਤੁਸੀਂ ਵੀ ਉਸੇ ਤਰੀਕੇ ਦੇ ਨਾਲ ਕਰ ਰਹੇ ਹੋ।
ਜਬ ਸੁਧ ਭਈ ਤਿਆਗ ਕਰ ਗਏ,
ਜਦੋਂ ਕਿ ਕ੍ਰਿਸ਼ਨ ਭਗਵਾਨ ਵੀ ਤਿਆਗ ਕੇ ਆਪਣੇ ਸਾਥੀਆਂ ਨੂੰ ਤੁਰ ਗਏ ਸਨ,
ਵ੍ਰਿੰਦਾਵਨ ਵਾਸੀ ਦੁੱਖ ਲਏ,
ਜਿਤਨੇ ਵੀ ਵ੍ਰਿੰਦਾਵਨ ਵਿੱਚ ਰਹਿਣ ਵਾਲੇ ਵਾਸੀ ਸੀ ਜੋ ਪਿਆਰ ਕਰਦੇ ਸੀ ਭਗਵਾਨ ਦੇ ਨਾਲ, ਬੜੇ ਹੀ ਉਹ ਦੁਖੀ ਹੋਏ।
ਮਥੁਰਾ ਜਾਏ ਬਸੇ ਤਤਕਾਲਾ।
ਗੋਬਿੰਦ ਜੀਓ ਉਸ ਵਕਤ ਵੀ ਭਗਵਾਨ ਕ੍ਰਿਸ਼ਨ ਵਰਿੰਦਾਵਨ ਨੂੰ ਛੱਡ ਕੇ ਆਪਣੇ ਸੰਗੀ ਸਾਥੀਆਂ ਨੂੰ ਛੱਡ ਕੇ ਤੁਰ ਗਏ ਸੀ ਔਰ ਜਾ ਕੇ ਮਥੁਰਾ ਵਿੱਚ ਵਸਦੇ ਸੀ। ਕਿਉਂਕਿ ਸਾਧ ਸੰਗਤ ਜੀਓ, ਇਹ ਅਜਿਹਾ ਵਿਛੋੜੇ ਦਾ ਸਮਾਂ ਸੀ ਜਦੋਂ ਕਿ ਉਹ ਸਾਰੇ ਦੁਖੀ ਸੀ, ਵਿਆਕੁਲ ਸੀ ਕਿ ਜਿਸ ਦੇ ਨਾਲ ਸਾਡਾ ਪਿਆਰ ਸੀ, ਨੇਹ ਸੀ, ਉਹ ਹੀ ਛੱਡ ਕੇ ਤੁਰ ਗਿਆ ਹੈ।
ਬਾਲ ਸਖਾ ਸਭ ਭਏ ਬਿਹਾਲਾ।
ਉਸ ਵਕਤ ਦਾ ਬਿਰਤਾਂਤ ਦੱਸਦੇ ਹੋਏ ਕਵੀ ਜੀ ਕਹਿ ਰਹੇ ਹਨ, ਜਿਤਨੇ ਵੀ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਾਲ ਸਖਾ ਭਾਵ ਮਿੱਤਰ ਹਨ, ਉਹ ਦੁਖੀ ਹਨ। ਔਰ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹੀਏ, ਇਹ ਜਿਹੜਾ ਦੁੱਖ ਹੈ, ਇਹ ਵਿਛੋੜਾ ਹੈ, ਇਸ ਵਾਸਤੇ ਕੁਝ ਜ਼ਿਕਰ ਕੀਤੇ ਨੇ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹ ਨਾ ਉਪਜੈ, ਸੋ ਤਨ ਜਾਣ ਮਸਾਨ। ਬੜਾ ਵਧੀਆ ਲਾਜਵਾਬ ਬਚਨ ਹੈ ਕਿ ਬਿਰਹਾ ਬਿਰਹਾ ਕੀ, ਬਿਰਹਾ ਤੂੰ ਸੁਲਤਾਨ, ਬਿਰਹਾ ਤੋਂ ਭਾਵ ਹੈ ਵਿਛੋੜਾ, ਦੁੱਖ। ਹੁਣ ਵਿਛੋੜਾ ਉਸ ਨੂੰ ਹੀ ਹੋਏਗਾ ਜਿਹਦਾ ਪਿਆਰ ਹੈ ਆਪਣੇ ਸਤਿਗੁਰੂ ਨਾਲ, ਆਪਣੇ ਪ੍ਰੀਤਮ ਦੇ ਨਾਲ। ਔਰ ਜਦੋਂ ਉਸ ਦਾ ਵਿਛੋੜਾ ਪੈ ਜਾਂਦਾ ਹੈ ਆਪਣੇ ਗੁਰੂ ਦੇ ਨਾਲ, ਯਾਦ ਰੱਖਣਾ ਉਸ ਦੇ ਅੰਦਰ ਜਿਹੜੀ ਬਿਰਹੇ ਦੀ ਅੱਗ ਹੈ, ਵਿਛੋੜੇ ਦੀ ਤੜਫ ਹੈ, ਦਿਨ ਰਾਤ ਉਸ ਨੂੰ ਅਜਿਹਾ ਨਿਖਾਰਦੀ ਹੈ ਜਿਵੇਂ ਕਿ ਸੋਨਾ ਅੱਗ ਵਿੱਚ ਪੈ ਕੇ ਨਿਖਰਦਾ ਹੈ, ਜਿਵੇਂ ਸੋਨੇ ਨੂੰ ਸੁਨਿਆਰ ਅੱਗ ਦੇ ਵਿੱਚ ਸਾੜਦਾ ਹੈ, ਸੜ ਸੜ ਕੇ ਉਹ ਸੋਨਾ ਅਜਿਹਾ ਰੰਗ ਵਾਲਾ ਬਣ ਜਾਂਦਾ ਹੈ, ਅਜਿਹਾ ਪਿਓਰ ਹੋ ਜਾਏਗਾ, ਸ਼ੁੱਧ ਹੋ ਜਾਏਗਾ ਕਿ ਉਸ ਤੋਂ ਬਾਅਦ ਉਹਦੇ ਵਿੱਚੋਂ ਗਹਿਣੇ ਬਣਨਗੇ ਜਿਹੜੇ ਕਿਸੇ ਸੁਹਾਗਣ ਦਾ ਸ਼ਿੰਗਾਰ ਹੋਣਗੇ। ਭਾਵ ਕਿ ਇਨਸਾਨ ਦੇ ਅੰਦਰ ਜਦੋਂ ਤੱਕ ਆਪਣੇ ਪ੍ਰੀਤਮ ਦਾ ਬਿਰਹਾ ਨੀ, ਵਿਛੋੜਾ ਨੀ, ਪ੍ਰੇਮ ਨਹੀਂ, ਉਸ ਨੂੰ ਕਹਿਆ ਗਿਆ ਹੈ ਫਰੀਦਾ, ਜਿਤ ਤਨ ਬਿਰਹ ਨਾ ਉਪਜੈ, ਸੋ ਤਨ ਜਾਣ ਮਸਾਨ। ਜਿਸ ਇਨਸਾਨ ਦੇ ਅੰਦਰ ਬਿਰਹਾ ਨੀ, ਆਪਣੇ ਪ੍ਰੀਤਮ ਦਾ ਵਿਛੋੜਾ ਨੀ, ਪਿਆਰ ਨੀ, ਉਹਦਾ ਸਰੀਰ ਤੇ ਇੱਦਾਂ ਜਾਣੋ ਜਿਵੇਂ ਮਸਾਨ ਹੁੰਦੀ ਹੈ, ਜਿਵੇਂ ਮੜੀਆਂ ਹੁੰਦੀਆਂ ਨੇ। ਕਿਉਂਕਿ ਮਸਾਨ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਕਿ ਇਨਸਾਨ ਜਾਣਾ ਪਸੰਦ ਨਹੀਂ ਕਰਦਾ, ਇੱਕ ਅਜਿਹੇ ਢੰਗ ਨਾਲ ਸੋਚਿਆ ਜਾਂਦਾ ਹੈ ਉਸ ਵਾਸਤੇ। ਪਰ ਜਿਹੜੇ ਇਨਸਾਨ ਦੇ ਅੰਦਰ ਗੁਰੂ ਵਾਸਤੇ ਪਿਆਰ ਨਹੀਂ, ਵਿਛੋੜਾ ਨਹੀਂ, ਦਰਦ ਨਹੀਂ, ਸਿੱਕ ਨਹੀਂ, ਅੰਦਰ ਖਿੱਚ ਨਹੀਂ, ਉਹ ਇਨਸਾਨ ਦਾ ਹਿਰਦਾ ਵੀ ਅਜਿਹਾ ਹੈ ਕਿ ਉਸ ਇਨਸਾਨ ਦੇ ਅੰਦਰ ਸ਼ੁਭ ਗੁਣ ਆਉਂਦੇ ਨਹੀਂ। ਕਿਉਂਕਿ ਸ਼ੁਭ ਗੁਣ ਵੀ ਉੱਥੇ ਆਉਣਗੇ ਜਿੱਥੇ ਪਹਿਲਾਂ ਪਿਆਰ ਨਾਲ ਭਰੀਪੂਰ ਹੋਵੇ, ਪਰਿਪੂਰਨ ਹੋਵੇ, ਪਹਿਲਾਂ ਹੀ ਹਿਰਦਾ ਫੁੱਲ ਹੋਵੇ ਪ੍ਰੇਮ ਦੇ ਨਾਲ, ਉੱਥੇ ਹੀ ਸ਼ੁਭ ਗੁਣ ਆ ਕੇ ਟਿਕਣਗੇ। ਸੋ ਇਹ ਦਰਦ ਜੋ ਹੈ ਉਹਨਾਂ ਲੋਕਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਉੱਪਰ ਕਿਰਪਾ ਹੋਵੇ, ਬਖਸ਼ਿਸ਼ ਹੋਵੇ। ਸੋ ਕੀ ਹੋਇਆ, ਜਦੋਂ ਇਹ ਮਿੱਤਰ ਇਹਨਾਂ ਨੇ ਵੇਖਿਆ ਕਿ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜੇ ਕਿ ਬਚਪਨ ਵਿੱਚ ਸਾਡੇ ਨਾਲ ਖੇਡਦੇ ਸੀ, ਬੜੇ ਹੀ ਕਿਰਪਾ ਕਰਦੇ ਸੀ, ਅਖੀਰ ਸਾਨੂੰ ਛੱਡ ਕੇ ਜਾ ਰਹੇ ਹਨ।
ਤਿੰਨਹੋ ਮਨਿੰਦ ਨਾਮ ਇਨਕੇਰਾ।
ਔਰ ਫਿਰ ਕਹਿੰਦੇ ਹਨ ਗੋਬਿੰਦ ਪਾਤਸ਼ਾਹ, ਭਗਵਾਨ ਕ੍ਰਿਸ਼ਨ ਨੂੰ ਵੀ ਗੋਬਿੰਦ ਜੀ ਕਹਿੰਦੇ ਸੀ, ਉਹ ਵੀ ਆਪਣੇ ਮਿੱਤਰਾਂ ਨੂੰ ਛੱਡ ਗਏ ਸੀ, ਤੁਸੀਂ ਵੀ ਸਾਨੂੰ ਛੱਡ ਕੇ ਜਾ ਰਹੇ ਹੋ।
ਕਿਰਿਆ ਬਿਖੈ ਪੀ ਸਮਹੀ ਹੇਰਾ।
ਅਸੀਂ ਵੀ ਜਾਣ ਲਿਆ ਹੈ ਕਿ ਤੁਸੀਂ ਵੀ ਉਹਨਾਂ ਵਰਗੇ ਹੀ ਹੋ।
ਪ੍ਰੇਮ ਦਾਨ ਸੋ ਬੰਧਨ ਧਰੇ।
ਉਸ ਤੋਂ ਬਾਅਦ ਸਾਰੇ ਹੀ ਉਹ ਗੁਰੂ ਕੇ ਪਿਆਰੇ ਬੜੇ ਪ੍ਰੇਮ ਦੇ ਨਾਲ ਗੋਬਿੰਦ ਪਾਤਸ਼ਾਹ ਨੂੰ ਨਮਸਕਾਰ ਕਰ ਰਹੇ ਹਨ।
ਵਿਚਰਤ ਬਹਰ ਤਿਆਗ ਕੋ ਕਰੇ।
ਕਿਉਂਕਿ ਸਾਧ ਸੰਗਤ ਜੀਓ, ਪ੍ਰੇਮ ਇੱਕ ਅਜਿਹੀ ਸ਼ਕਤੀ ਹੈ, ਇੱਕ ਅਜਿਹੀ ਤਾਕਤ ਹੈ ਜਿਸ ਦੇ ਨਾਲ ਉਸ ਸਤਿਗੁਰੂ ਨੂੰ ਵੀ ਵਸ ਕਰ ਲਈਦਾ ਹੈ। ਗੋਬਿੰਦ ਪਾਤਸ਼ਾਹ ਜੀ ਨੇ, ਦਸ਼ਮੇਸ਼ ਪਿਤਾ ਨੇ ਬੜਾ ਵਧੀਆ ਜ਼ਿਕਰ ਕੀਤਾ ਹੈ, ਸੱਚ ਕਹੋ ਸੁਨ ਲੇ ਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਇਹ ਜਿਹੜਾ ਲਫ਼ਜ਼ ਹੈ ਤਿਨਹੀ, ਇਸ਼ਾਰਾ ਕੀਤਾ ਹੈ ਉਸ ਲਫ਼ਜ਼ ਵੱਲ ਕਿ ਜਿਸ ਇਨਸਾਨ ਦੇ ਅੰਦਰ ਪ੍ਰੇਮ ਨੇ ਆ ਕੇ ਘਰ ਕਰ ਲਿਆ, ਉੱਥੇ ਪੱਕੀ ਗੱਲ ਹੈ, ਸ਼ੋਰ ਹੈ ਕਿ ਉਹ ਇਨਸਾਨ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ। ਹੋ ਸਕਦਾ ਹੈ ਜਿਹੜਾ ਇਨਸਾਨ ਕਰਮ ਧਰਮ ਕਰਕੇ ਉਹਦੇ ਕੋਲ ਪਹੁੰਚ ਰਿਹਾ, ਹੋ ਸਕਦਾ ਹੈ ਕਿ ਉਹ ਇਨਸਾਨ ਕਰਮ ਧਰਮ ਤੋਂ ਡਿੱਗ ਜਾਵੇ, ਪਤਿਤ ਹੋਵੇ ਤੇ ਨਾ ਪਹੁੰਚੇ। ਪਰ ਪ੍ਰੇਮੀ ਦੀ ਅਵਸਥਾ ਅਜਿਹੀ ਦੱਸੀ ਹੈ, ਚਾਹੇ ਕੁਛ ਵੀ ਹੋ ਜਾਵੇ ਉਹ ਆਪਣੇ ਸਤਿਗੁਰੂ ਨੂੰ ਪ੍ਰਾਪਤ ਕਰਕੇ ਹੀ ਹਟੇਗਾ। ਕਿਉਂ ਜੇ ਵੇਖਿਆ ਜਾਵੇ ਅਜਿਹੇ ਗੁਰੂ ਕੇ ਪਿਆਰੇ ਕਈ ਵਾਰ ਹਰ ਰੋਜ਼ ਹੀ ਜ਼ਿਕਰ ਆ ਜਾਇਆ ਕਰਦਾ ਹੈ, ਅਜਿਹੇ ਪ੍ਰੇਮੀਆਂ ਦਾ ਨਾ ਹੀ ਕੋਈ ਕਰਮ ਧਰਮ ਜਾਣਦੇ ਸੀ, ਧੰਨੇ ਵਰਗੇ, ਨਾਮਦੇਵ ਵਰਗੇ, ਸ਼ਬਰੀ ਵਰਗੇ, ਸਿਰਫ ਉਹਨਾਂ ਦੇ ਅੰਦਰ ਪ੍ਰੇਮ ਸੀ। ਕੱਲ ਆਪਨੇ ਉਸ ਕਰਮਾ ਬਾਈ ਦੀ ਕਥਾ ਸੁਣੀ ਸੀ ਜਿਸ ਦੇ ਅੰਦਰ ਪ੍ਰੇਮ ਸੀ, ਔਰ ਪ੍ਰੇਮ ਦਾ ਬੱਝਿਆ ਹੋਇਆ ਭਗਵਾਨ ਆਪਣੇ ਸਿੱਖਾਂ ਦੇ ਕੋਲ ਆ ਜਾਇਆ ਕਰਦਾ ਹੈ। ਸੋ ਸਾਧ ਸੰਗਤ ਜੀ, ਸਮਾਂ ਵੀ ਹੋ ਚੁੱਕਿਆ ਹੈ, ਕਿਵੇਂ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨਗੇ ਸ਼੍ਰੀ ਪਟਨਾ ਸਾਹਿਬ ਨੂੰ ਛੱਡ ਕੇ ਹੁਣ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾ ਰਹੇ ਹਨ। ਸੰਗਤ ਬੜਾ ਹੀ ਵਿਰਲਾਪ ਕਰ ਰਹੀ ਹੈ, ਦੁਖੀ ਹੋ ਰਹੀ ਹੈ, ਕਿਉਂਕਿ ਵਿਛੋੜਾ ਹੋਣ ਲੱਗਿਆ ਹੈ। ਕੀ ਸਤਿਗੁਰੂ ਜੀ ਕਿਰਪਾ ਕਰਨਗੇ, ਕੌਤਕ ਕਰਨਗੇ, ਸਿੱਖਾਂ ਦੇ ਹਿਰਦੇ ਦੀ ਭਾਵਨਾ ਕੈਸੀ ਹੈ, ਉਹ ਕੱਲ ਫਿਰ ਆਪ ਦੇ ਚਰਨਾਂ ਵਿੱਚ ਅਰਜ਼ ਕਰਾਂਗੇ। ਹੋਈਆਂ ਭੁੱਲਾਂ ਦੀ ਮਾਫੀ ਦੇਣਾ, ਸਤਿਗੁਰੂ ਪਾਤਸ਼ਾਹ ਨੂੰ ਧੰਨ ਕਹੀਏ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।